ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੈ ਨਾਹੀ ਰਾਮ ਆਨਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੈ ਨਾਹੀ ਰਾਮ ਆਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਜਲ ਕੈ ਮਜਨ ਜੇ ਗਤ ਹੋਵੈ ਨਿਤ ਨਿਤ ਮੇਡੁਕ ਨਾਵਹਿ ਜੈਸੇ ਮੇਡੁਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹਿ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤਾਂ ਸਗਲੀ ਸੈਨ ਤਰਾਈ ਦਿਨ ਸੁਨਾਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਿਸ ਹੈ ਤਿਆਵੋ ਬਾਵਰਿਆ ਸੰਸਾਰਾ ਦਿਨ ਸੁਨਾਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਿਸ ਹੈ ਤਿਆਵੋ ਬਾਵਰਿਆ ਸੰਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿੰਦਨੀ ਦੇ ਮਾਲਕ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਸਤਿਗੁਰਾਂ ਦੇ ਮਹਾਨ ਭਾਵ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਪ ਸਾਰਿਆਂ ਨੂੰ ਦਰਸ਼ਨ ਦੀਦਾਰ ਪਾਵਨ ਪਵਿੱਤਰ ਬਾਣੀ ਦੇ ਉਪਦੇਸ਼ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਹਰ ਰੋਜ਼ ਜੋ ਸਤਿਗੁਰਾਂ ਜੀ ਸਾਨੂੰ ਅੰਮ੍ਰਿਤ ਵੇਲੇ ਪਾਵਨ ਹੁਕਨਾਮਾ ਬਖਸ਼ਿਸ਼ ਕਰਦੇ ਹਨ ਸਤਸੰਗ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ। ਆਪ ਪਾਵਨ ਹੁਕਨਾਮੇ ਦੀ ਕਥਾ ਵਿਚਾਰ ਸਰਵਣ ਕਰਦੇ ਹੋ, ਗੁਰੀ ਬਨਵਾਸ ਸਤਿਗੁਰੂ ਜੀ ਨੇ ਜੋ ਅੱਜ ਸਾਨੂੰ ਉਪਦੇਸ਼ ਬਖਸ਼ਿਆ ਹੈ, ਉਹ ਭਗਤਾਂ ਦੀ ਬਾਣੀ ਵਿੱਚੋਂ, ਭਗਤ ਕਬੀਰ ਜੀ ਦੀ ਪਾਵਨ ਬਾਣੀ ਵਿੱਚੋਂ ਪਾਵਨ ਉਪਦੇਸ਼ ਹੈ ਆਸਾ ਰਾਗ ਅੰਦਰ। ਔਰ ਭਗਤ ਜੀ ਸਾਨੂੰ ਪਰਮਾਤਮਾ ਨਾਲ ਜੋੜਨ ਦਾ ਯਤਨ ਕਰਦੇ ਹਨ। ਔਰ ਸਾਨੂੰ ਨਾਮ ਸਿਮਰਨ ਨਾਲ ਜੋੜਦੇ ਹਨ। ਔਰ ਜੋ ਉਹਨਾਂ ਨੇ ਇਸ ਪਾਵਨ ਸ਼ਬਦ ਵਿੱਚ ਜੋ ਮੂਲ ਰੂਪ ਵਿੱਚ ਉਪਦੇਸ਼ ਹੈ, ਪੂਜ ਹੋ ਰਾਮ ਏਕ ਹੀ ਦੇਵ ਸਾਚਾ ਨਾਮਣ ਗੁਰ ਕੀ ਸੇਵਾ, ਫਿਰ ਉਸ ਜੀਵ ਦੇ ਸਾਰੇ ਕਰਮ ਕੀਤੇ ਸਫਲ ਹੋ ਜਾਂਦੇ ਹਨ ਜੋ ਪਰਮਾਤਮਾ ਨੂੰ ਸਿਮਰਦਾ ਹੈ, ਗੁਰੂ ਨੂੰ ਯਾਦ ਕਰਦਾ ਹੈ। ਸੋ ਭਗਤ ਕਬੀਰ ਜੀ ਸਾਨੂੰ ਜੋ ਉਪਦੇਸ਼ ਦਿੰਦੇ ਹਨ, ਸੋ ਆਪਾਂ ਸੋ ਸਾਰੇ ਬੜੇ ਪਿਆਰ ਨਾਲ ਯਤਨ ਕਰੀਏ ਸਰਵਣ ਕਰਨ ਦਾ। ਸੁਰੰਭਤਾ ਤੋਂ ਪਹਿਲਾਂ ਸਾਰੇ ਆਪਾਂ ਇੱਕ ਵਾਰ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ, ਸੋ ਗੁਰੂ ਕੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਨਾ।
ਤੂੰ ਭਗਤ ਜੀ ਆਸਾ ਰਾਗ ਅੰਦਰ ਸੋ ਉਹਨਾਂ ਨੇ ਉਪਦੇਸ਼ ਬਖਸ਼ਿਆ ਹੈ, ਅਤੇ ਉਹਨਾਂ ਦਾ ਜੋ ਭਾਵ ਹੈ ਪੂਜੋ ਰਾਮ ਏਕ ਹੀ ਦੇਵ, ਉਹ ਕਹਿੰਦੇ ਕਿ ਜੇ ਤੁਹਾਡੇ ਅੰਦਰ ਮੈਲ ਹੈ, ਅੰਤਰ ਮੈਲ, ਅੰਦਰ ਰਾਗ ਦੁਵੈਸ਼ ਦੀ ਮੈਲ ਹੈ, ਪਾਪਾਂ ਦੀ ਮੈਲ ਹੈ, ਗੁਨਾਹਾਂ ਦੀ ਮੈਲ ਹੈ, ਬੇਈਮਾਨੀ ਦੀ ਮੈਲ ਹੈ, ਇੱਕ ਬਾਹਰ ਮੈਲ ਹੁੰਦੀ ਹੈ ਸਾਧ ਸੰਗਤ, ਉਹ ਸਾਡੇ ਕੱਪੜਿਆਂ ਨੂੰ ਧੂੜ ਉੱਡ ਉੱਡ ਕੇ ਲੱਗ ਜਾਂਦੀ ਹੈ, ਇਹ ਤਨ ਮੈਲਾ ਹੋ ਜਾਂਦਾ ਹੈ, ਪੈਰ ਹੱਥ ਮੈਲੇ ਹੋ ਜਾਂਦੇ ਹਨ, ਔਰ ਬਾਹਰੀ ਬੜੇ ਸਾਧਨ ਬਣੇ ਹਨ ਇਹਨਾਂ ਨੂੰ ਧੋਣ ਦੇ ਅੱਜ ਕੱਲ੍ਹ ਆਧੁਨਿਕ ਢੰਗ ਦੇ ਨਾਲ। ਔਰ ਗਰੀਬ ਨਵਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਵੀ ਬਖਸ਼ਿਸ਼ ਕੀਤਾ ਹੈ, ਭਰੀਏ ਹੱਥ ਪੈਰ ਤੰਦੇਹ, ਪਾਣੀ ਧੋਤੇ ਉੱਤਰ ਸੁਖੇਹ, ਮੂਤ ਦੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕਹਿ ਰੰਗ। ਤੋ ਸਾਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਔਰ ਬਾਹਰੀ ਤੌਰ 'ਤੇ ਬੜੇ ਬੜੇ ਤਰੀਕੇ ਆ ਗਏ ਹਨ, ਚੰਗੇ ਚੰਗੇ ਸਾਬਣ, ਸੈਂਪੂ, ਕਈ ਤਰ੍ਹਾਂ ਦੇ ਸਾਧਨ ਆ ਚੁੱਕੇ ਹਨ, ਔਰ ਉਹਦੇ ਨਾਲ ਸਾਡੀ ਬਾਹਰੀ ਮੈਲ ਲਹਿ ਜਾਂਦੀ ਹੈ, ਕੱਪੜੇ ਸਾਫ਼ ਹੋ ਜਾਂਦੇ ਹਨ, ਤਨ ਸਾਫ਼ ਹੋ ਜਾਂਦਾ ਹੈ, ਪਰ ਇਹ ਚੀਜ਼ਾਂ ਅੰਦਰ ਦੀ ਮੈਲ ਨਹੀਂ ਉਤਾਰਦੀਆਂ, ਬਾਹਰੋਂ ਨਾ ਲੈਣ ਦੇ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ ਹੈ। ਬਾਹਰੋਂ ਬੰਦਾ ਬੜਾ ਸੋਹਣਾ ਲੱਗਦਾ ਹੈ, ਸਾਫ਼ ਸੁਥਰਾ ਹੈ, ਪਰ ਜ਼ਰੂਰੀ ਨਹੀਂ ਕਿ ਉਹਦਾ ਅੰਦਰ ਵੀ ਉਸ ਤਰ੍ਹਾਂ ਦਾ ਹੋਵੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਮਸੰਨ, ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੇ ਜਾਂਦੇ। ਹੁਣ ਚਿੱਟੇ ਕੱਪੜੇ ਵੀ ਚਿੱਟੇ ਹਨ, ਬਗਲੇ ਵਾਂਗ ਤੀਰਥਾਂ 'ਤੇ ਵੀ ਰਹਿੰਦਾ ਹੈ, ਪਵਿੱਤਰ ਸਥਾਨਾਂ 'ਤੇ ਵੀ ਹੈ, ਪਰ ਬਿਰਤੀ ਬਗਲੇ ਵਾਂਗ ਡੱਡੀਆਂ ਖਾਣ ਦੀ ਹੈ, ਪਰ ਧਨ ਦੇਖਣ ਦੀ ਹੈ, ਪਰਾਇਆ ਧਨ ਦੇਖਣ ਦੀ ਹੈ, ਪਰਾਈ ਚੋਰੀ ਦੀ ਹੈ। ਔਰ ਮਾਲਕ ਕਹਿਣ ਲੱਗੇ ਇਹ ਆਦਤ ਕਦੋਂ ਹਟੇਗੀ? ਇਹਦੇ ਲਈ ਜ਼ਰੂਰੀ ਹੈ ਕਿ ਉਹ ਧੋਪੈ ਨਾਵੈ ਕਹਿ ਰੰਗ, ਉਹ ਨਾਮ ਨਾਲ ਜੁੜਨ ਨਾਲ ਇਹ ਬਿਰਤੀ ਟਿਕਦੀ ਹੈ, ਇਹ ਬਾਹਰੋਂ ਇਸ਼ਨਾਨ ਦੇ ਨਾਲ ਨਹੀਂ। ਔਰ ਗਰੀਬ ਨਿਵਾਜ ਜੀ ਭਗਤ ਦੀ ਰਸਨਾ ਦਾ ਵੀ ਬਖਸ਼ਿਸ਼ ਕਰਦੇ, ਕਹਿੰਦੇ ਤੇਰੇ ਅੰਦਰ ਮੈਲ ਹੈ ਰਾਗ ਦੀ, ਦਵੈਸ਼ ਦੀ, ਪਾਪਾਂ ਦੀ, ਅਤੇ ਤੂੰ ਤੀਰਥਾਂ 'ਤੇ ਨਹਾਈ ਜਾਵੇਂ, ਪਰ ਇਹ ਵਿਸ਼ਵਾਸ ਰੱਖੇ ਕਿ ਮੈਂ ਵਿਕੁੰਠ ਚਲਿਆ ਜਾਵਾਂਗਾ, ਮੈਨੂੰ ਬਬੈਣ ਲੈਣ ਆਉਣਗੇ, ਮੈਂ ਸੱਚਖੰਡ ਵਾਸੀ ਹੋ ਜਾਵਾਂਗਾ। ਉਹ ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਬਣੇਗੀ, ਤਿਸ ਵੈਕੁੰਠ ਨਾ ਜਾਣਾ। ਔਰ ਇਸ ਢੰਗ ਦੇ ਨਾਲ ਵਿਕੁੰਠ ਵਿੱਚ ਨਹੀਂ ਜਾਇਆ ਜਾਣਾ, ਇਹਦੇ ਢੰਗ ਨਾਲ ਤੇਰਾ ਜੀਵਨ ਉੱਚਾ ਨਹੀਂ ਹੋਏਗਾ।
ਲੋਕ ਪਤੀਣੇ ਕਛੂ ਨਾ ਹੋਵੇ, ਨਾਹੀ ਰਾਮ ਇਆਨਾ।
ਔਰ ਕਹਿਣ ਲੱਗੇ ਹੋ ਸਕਦਾ ਇਹਦੇ ਨਾਲ ਲੋਕ ਤੇਰੇ 'ਤੇ ਵਿਸ਼ਵਾਸ ਕਰਨ ਲੱਗ ਪੈਣ, ਵੀ ਬੰਦਾ ਬੜਾ ਰੋਜ਼ ਆਉਂਦਾ ਹੈ ਤੀਰਥ 'ਤੇ, ਰੋਜ਼ ਗੁਰੂ ਘਰ ਆਉਂਦਾ, ਮੰਦਰ 'ਚ ਜਾਂਦਾ ਹੈ, ਹੋ ਸਕਦਾ ਰੱਬ ਨਾਲ ਜੁੜਿਆ ਹੋਵੇ। ਔਰ ਕਈ ਵਾਰ ਲੋਕ ਉਹਦੇ 'ਤੇ ਵਿਸ਼ਵਾਸ ਕਰ ਲੈਂਦੇ ਹਨ, ਉਹਦੇ ਬਾਹਰੀ ਲਿਬਾਸ ਨੂੰ ਵੇਖ ਕੇ, ਉਹਦੇ ਵਸਤਰ ਇਸ ਢੰਗ ਦੇ ਪਾਏ ਵੇਖ ਕੇ, ਮਾਲਾ ਦੇਖ ਕੇ, ਅਤੇ ਲੋਕ ਪਤੀਜ ਜਾਂਦੇ ਹਨ। ਔਰ ਕਈ ਵਾਰ ਤਾਂ ਉਹ ਬੰਦਾ ਜੇਲ੍ਹ 'ਚ ਵੀ ਹੁੰਦਾ ਹੈ, ਵਿਚਾਰੀ ਵੀ ਹੈ, ਨਾਸਤਕ ਵੀ, ਅਤੇ ਫਿਰ ਵੀ ਲੋਕ ਦੇ ਮਗਰ ਤੁਰੇ ਜਾਣ ਕਿ ਹਮਾਰਾ ਬਾਬਾ ਤੋਂ ਤਾਰੇ ਅੰਦਰ ਬੈਠਾ ਹੀ ਤਾਰੇ ਗਨ, ਇੰਨਾ ਕੁ ਬਲਾਈਂਡ ਫੇਥ ਲੋਕ ਕਰ ਬੈਠਦੇ ਹਨ। ਉਹ ਕਹਿੰਦੇ ਲੋਕ ਕਿੰਨੇ ਵੀ ਤੇਰੇ 'ਤੇ ਵਿਸ਼ਵਾਸ ਕਰ ਲੈਣ, ਔਰ ਇਹਦੇ ਲਈ ਪਰਮਾਤਮਾ ਕੋਈ ਬੱਚਾ ਨਹੀਂ ਹੈ, ਉਹ ਵਿਸ਼ਵਾਸ ਨਹੀਂ ਕਰੇਗਾ, ਨਾ ਹੀ ਰਾਮ ਇਹ ਅੰਨ। ਪਰਮਾਤਮਾ ਕੋਈ ਬੱਚਾ ਨਹੀਂ ਹੈ ਕਿ ਉਹਨੂੰ ਕੋਈ ਖੇਡ ਦੇ ਦਿਓ ਜਾਂ ਖਿਡੌਣਾ ਦੇ ਕੇ ਅਤੇ ਪਰਚਾ ਲਵਾਂਗੇ, ਵੀ ਲੈ ਰੱਬ ਪਰਮਾਤਮਾ ਤੈਨੂੰ ਮੈਂ ਮਾਇਆ ਦੇ ਦਿੱਤੀ ਆ, ਖਿਡੌਣਾ ਦੇ ਦਿੱਤਾ ਅਤੇ ਸ਼ਾਇਦ ਖੁਸ਼ ਹੋ ਜਾਏਗਾ। ਉਹ ਕਹਿੰਦੇ ਇਸ ਤਰ੍ਹਾਂ ਪ੍ਰਭੂ ਪਤੀਜਦਾ ਨਹੀਂ ਹੈ, ਉਹ ਤਾਂ ਤੇਰੇ ਅੰਦਰ ਦੀ ਗੱਲ ਨੂੰ ਦੇਖਦਾ ਹੈ, ਉਹ ਆਣਾ ਨਹੀਂ ਹੈ, ਤੇਰੀ ਹਰ ਹਾਲਤ ਜਾਣਦਾ ਹੈ।
ਪੂਜੋ ਰਾਮ ਇੱਕ ਹੀ ਦੇਵਾ।
ਫਿਰ ਭਗਤ ਜੀ ਕਰਨਾ ਕੀ ਹੈ? ਕਹਿਣ ਲੱਗੇ ਇੱਕ ਰਾਮ ਪਰਮੇਸ਼ਰ ਜੋ ਹੈ, ਜੋ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਉਹ ਕਹਿੰਦੇ ਉਹਦੀ ਪੂਜਾ ਕਰੋ। ਪੂਜਾ ਕੀਚੇ ਨਾਮ 'ਤੇ ਆਈਏ, ਬਿਨ ਨਾਵੈ ਪੂਜ ਨਾ ਹੋਏ। ਤੋ ਅਸੀਂ ਕਈ ਵਾਰ ਪੂਜਾ ਸ਼ਬਦ ਸਮਝਦੇ ਵੀ ਸ਼ਾਇਦ ਕੋਈ ਪੱਥਰ ਨੂੰ ਇਸ਼ਨਾਨ ਕਰਾਉਣਾ ਜਾਂ ਹੋਰ ਹੈ, ਨਾਮ ਜਪਣਾ ਵੀ ਇੱਕ ਉਹਦੀ ਪੂਜਾ ਹੈ, ਪਰ ਪ੍ਰਭੂ ਦਾ ਸਿਮਰਨ ਵੀ ਇੱਕ ਪੂਜਾ ਹੈ ਉਸ ਰੱਬ ਦੀ। ਉਹ ਕਹਿੰਦੇ ਇੱਕ ਏਕ ਰਾਮ, ਰਾਮ ਏਕ ਹੀ ਦੇਵ, ਇੱਕ ਦੀ, ਬਹੁਤਿਆਂ ਦੀ ਨਹੀਂ, ਇੱਕ ਪ੍ਰਭੂ ਦੀ। ਉਸ ਰਮੇ ਹੋਏ ਪਰਮਾਤਮਾ ਇੱਕ ਦੀ ਹੀ ਪ੍ਰਭੂ ਦੀ ਪੂਜਾ ਕਰੋ, ਸਿਮਨ ਕਰੋ।
ਸਾਚਾ ਨਾਵਣ ਗੁਰ ਕੀ ਸੇਵਾ।
ਉਹ ਕਹਿੰਦੇ ਸੱਚਾ ਇਸ਼ਨਾਨ ਉਦੋਂ ਹੀ ਹੋ ਜਾਏਗਾ ਜਦੋਂ ਗੁਰੂ ਦੀ ਤਨ ਮਨ ਅੰਦਰੋਂ ਸੇਵਾ ਕਰੋਗੇ, ਤੁਹਾਡਾ ਇਸ਼ਨਾਨ ਹੋ ਜਾਏਗਾ, ਫਿਰ ਉਹ ਕੀਤਾ ਇਸ਼ਨਾਨ ਵੀ ਸਫਲ ਹੈ। ਤੋ ਐਸਾ ਇਹਦੇ 'ਚ ਕੋਈ ਖੰਡਨ ਨਹੀਂ ਕਿ ਨਹਾਉਣ ਦਾ ਖੰਡਨ ਕਰ ਦਿੱਤਾ ਹੈ, ਇਸ਼ਨਾਨ ਤਾਂ ਹਰ ਇੱਕ ਕਰਦਾ ਹੈ। ਕਾਰ ਇਸ਼ਨਾਨ ਸਿਮਰ ਪ੍ਰਭ, ਆਪਣਾ ਮਨ ਤਨ ਭਏ ਰੋਗਾ, ਨਾਲ ਸਿਮਰਨ ਜ਼ਰੂਰੀ ਹੈ। ਅਤੇ ਕਈ ਵਾਰ ਇਨਸਾਨ ਬਹੁਤ ਤੀਰਥ ਭਵਿਆ ਤੇਤੋ ਲਵੇ ਆ, ਕੇਵਲ ਤੀਰਥਾਂ 'ਤੇ ਹੀ ਫਿਰਦਾ ਹੈ, ਨਾਮ ਨਹੀਂ ਜਪਦਾ, ਹਉਮੇ ਆ ਜਾਂਦੀ ਹੈ ਕਿ ਮੈਂ 68 ਤੀਰਥਾਂ ਤੋਂ ਹੋ ਆਇਆ ਹਾਂ, ਮੈਂ ਬੜੇ ਅਸਥਾਨਾਂ ਦੇ ਦਰਸ਼ਨ ਦਾਰੇ ਕਰ ਲਏ ਹਨ, ਔਰ ਓਨਾ ਹੀ ਉਹ ਬਹੁਤਾ ਬੋਲਦਾ ਹੈ। ਔਰ ਕਬੀਰ ਜੀ ਕਹਿਣ ਲੱਗੇ, ਉਹ ਕਹਿਣ ਲੱਗੇ ਸੱਚਾ ਨਾਮਣ ਗੁਰੂ ਦੀ ਸੇਵਾ ਹੈ, ਪਰਮਾਤਮਾ ਦੀ ਸੇਵਾ ਹੈ, ਗੁਰੂ ਦੀ ਬਾਣੀ ਦੀ ਸੇਵਾ ਹੈ, ਮਾਲਕ ਦੀ ਤਨ ਮਨ ਨਾਲ ਸੇਵਾ ਹੈ, ਕਹਿੰਦੇ ਇੱਕ ਵਾਰ ਕੋਈ ਲੋਕ ਕੋਈ ਐਸੇ ਕਬੀਰ ਜੀ ਕੋ ਆ ਗਏ ਕਿ ਭਗਤ ਜੀ ਆਓ ਆਪਾਂ ਥੋੜ੍ਹੇ ਤੁਸੀਂ ਇੱਥੇ ਬਹਿ ਰਹਿੰਦੇ ਜੇ ਕਾਂਸੀ 'ਚ ਤੀਰਥਾਂ ਤੋਂ ਹੋ ਆਈਏ। ਉਹ ਕਹਿਣ ਲੱਗੇ ਇੰਨਾ ਸਮਾਂ ਨਹੀਂ ਮੇਰੇ ਪਾਸ, ਇੱਥੇ ਸਤਸੰਗ ਹੀ ਆ ਜਾਂਦੇ ਹਨ, ਨਾਮ ਜਪਦੇ ਹਾਂ ਅਤੇ ਉੱਥੇ ਜਾ ਕੇ ਵੀ ਜਪਣਾ ਵੀ ਇੱਥੇ ਸੰਗਤ ਆ ਜਾਂਦੀ ਹੈ। ਜਦੋਂ ਜ਼ਿਆਦਾ ਜਿੱਦ ਕੀਤੀ ਕਹਿਣ ਲੱਗਾ ਮੇਰੀ ਤੁੰਬੀ ਲੈ ਜਾਓ, ਇਹਨੂੰ ਇਸ਼ਨਾਨ ਕਰਾ ਲਿਆ ਅਤੇ ਕਹਿਣ ਲੱਗੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਤਾਂ ਇਹਦੀਆਂ ਵੀ ਪੰਜ ਸੱਤ ਚੁੱਭੀਆਂ ਲਵਾ ਲਿਓ। ਉਹ ਕਾਫੀ ਚਿਰ ਬਾਅਦ ਉਹ ਲੋਕ ਪਹੁੰਚੇ ਵੀ ਹੁਣ ਕਬੀਰ ਜੀ ਕੋ ਜਾਈਏ, ਤੀਰਥਾਂ ਧੋ ਕੇ ਆਏ ਔਰ ਨਾਏ ਉਹ ਲੰਗਰ ਪਾਣੀ ਛਕਾਉਣਗੇ, ਦਰਸ਼ਨਾਂ ਦੇਣਗੇ, ਭੇਟਾਂ ਦੇਣਗੇ। ਤੋ ਕਬੀਰ ਜੀ ਨੇ ਪੰਗਤ ਲਵਾ ਦਿੱਤੀ ਉਹਨਾਂ ਲੋਕਾਂ ਦੀ ਔਰ ਘਰ ਵਾਲੇ ਨੂੰ ਕਹਿਣ ਲੱਗੇ ਲੋਈਏ ਵੀ ਲੰਗਰ ਪਾਣੀ ਤਿਆਰ ਕਰ, ਆਹ ਜਿਹੜੀ ਤੁੰਬੀ ਹੈ ਨਾ ਨਹਾ ਕੇ ਆਈ ਇਹਦੀ ਚਟਣੀ ਬਣਾ ਲਾ ਥੋੜ੍ਹੀ, ਇਹ ਵੀ ਨਾ ਵਰਤਾ ਜਿਓ ਥੋੜ੍ਹੀ ਥੋੜ੍ਹੀ। ਹੁਣ ਲੌਕੀ ਅੜਸਰ ਤੀਸ ਨਹਾਈ ਕੌਰਾ ਪੰਤਊ ਨਾ ਜਾਈ, ਉਹਦੀ ਕੜੱਤਣ ਨਹੀਂ ਜਾਂਦੀ। ਤੁੰਮੇ ਅੰਮ੍ਰਿਤ ਸਿੰਚੀਏ ਕੌੜਾਤ ਨਾ ਜਾਵੇ, ਹੁਣ ਤੁੰਮਾ ਇੱਕ ਫਲ ਹੈ ਉਹਦੀਆਂ ਜੜ੍ਹਾਂ ਵਿੱਚ ਤੁਸੀਂ ਸ਼ਹਿਦ ਦੇ ਪਾ ਦਿਓ, ਖੰਡ ਘੋਲ ਕੇ ਪਾ ਦਿਓ, ਉਹ ਕੌੜਾ ਨਹੀਂ ਉਹਦਾ ਜਾਂਦਾ, ਉਹ ਕੌੜੇ ਦਾ ਕੌੜਾ ਰਹੇਗਾ। ਧਰਤੀ ਦੀ ਤਸੀਰ ਹੈ, ਉਸੇ ਧਰਤੀ 'ਤੇ ਅੰਬ ਲੱਗਾ ਹੈ ਉਹ ਮਿੱਠਾ ਹੈ, ਉਸੇ ਧਰਤੀ 'ਤੇ ਨਿੰਮ ਲੱਗੀ ਹੈ ਕੌੜੀ ਹੈ, ਹੁਣ ਧਰਤੀ ਦਾ ਕੋਈ ਕਸੂਰ ਨਹੀਂ ਹੈ, ਗੱਲ ਉਸ ਦਾ ਜਿਹਨੇ ਉੱਥੋਂ ਕੁਝ ਗ੍ਰਹਿਣ ਕਰਨਾ। ਉਹ ਜਦੋਂ ਪ੍ਰਸ਼ਾਦਾ ਵਰਤਾਇਆ ਨਾਲ ਥੋੜ੍ਹੀ ਥੋੜ੍ਹੀ ਉਹ ਤੁਰਤ ਪਲਾ ਜੇ ਜਿਹੜੇ ਬਣਾਏ ਜਾਂ ਉਹ ਚਟਣੀ ਦਿੱਤੀ, ਉਹਨਾਂ ਚਟਣੀ ਲਾ ਕੇ ਵਾਹ ਵਾਹ ਬੁਰਕੀ ਪਾਈ ਅਤੇ ਥੂ ਥੂ ਕਰਨ ਲੱਗ ਪਏ, ਕੌੜੀ ਇੰਨੀ ਸਿੱਖਾਂ ਲਾਲ ਹੋ ਗਈਆਂ। ਉਹ ਕਹਿੰਦੇ ਭਗਤ ਜੀ ਸਾਨੂੰ ਘਰੇ ਨਹੀਂ ਸੀ ਬੁਲਾਉਣਾ, ਤੁਸੀਂ ਆਹ ਕੀ ਕੀਤਾ, ਨਾ ਇਹ ਪ੍ਰਸ਼ਾਦੇ 'ਤੇ ਬੁਲਾਇਆ ਨਾ ਇਹ ਆ ਕੌੜਾ ਫਲ ਖਿਲਾ ਦਿੱਤਾ। ਕਹਿਣ ਲੱਗੇ ਅਸਲ 'ਚ ਉਹ ਹੀ ਤੁੰਬੀ ਹੈ ਜਿਹੜੀ ਤੁਸੀਂ ਠਾਠਾਂ ਤੀਰਥਾਂ ਤੋਂ ਨਹਾ ਕੇ ਆਈ, ਇਹ ਤਾਂ ਵਿਚਾਰੀ ਮਿੱਠੀ ਨਹੀਂ ਹੋਈ। ਉਹ ਕਹਿਣ ਲੱਗੇ ਕੇਵਲ ਬਾਹਰੋਂ ਇਸ਼ਨਾਨ ਨਾਲ ਗੱਲ ਨਹੀਂ ਬਣੇਗੀ ਮਿੱਤਰੋ, ਤੁਹਾਨੂੰ ਅਸਲ 'ਚ ਅੰਦਰੋਂ ਮਿਠਾਸ ਲਿਆਉਣੀ ਪਏਗੀ, ਜੀਵਨ 'ਚ ਰਸ ਭਰਨਾ ਪਏਗਾ। ਮਾਲਕ ਬਾਣੀ 'ਚ ਵੀ ਆਖਦੇ ਹਨ ਕਿਉਂਕਿ ਪਰਮਾਤਮਾ ਇੰਨਾ ਕੁ ਮਿੱਠਾ ਹੈ। ਸੋ ਮਾਲਕ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਇੰਨੇ ਕੁ ਮਿੱਠੇ ਹੋਣਾ ਪਏਗਾ, ਇੰਨਾ ਕੁ ਪਿਆਰ ਲਿਆਉਣਾ ਪਏਗਾ, ਫਿਰ ਉਹ ਪਿਆਰ ਕਰਦਾ। ਅਤੇ ਜੇ ਵੀ ਤੁਹਾਡੇ ਨਾਗੋ ਨੰਗ ਦਾ ਬੰਦਾ ਇਹ ਹੀ ਨਾ ਕਹੇ ਵੀ ਇਹਨੂੰ ਜੇ ਫਤਿਹ ਬੁਲਾਈ ਪਤਾ ਨਹੀਂ ਕੀ ਬੋਲਣਾ, ਤਾਂ ਫਿਰ ਉਹ ਕਾਹਦੀ ਮਿਠਾਸ ਹੈ, ਫਿਰ ਰੱਬ ਨਾਲ ਕਿਵੇਂ ਪ੍ਰੀਤ ਪਾ ਲਾਂਗੇ ਜੇ ਇਨਸਾਨ ਦੇ ਨਾਲ ਨਹੀਂ ਪ੍ਰੀਤ ਹੈ, ਪ੍ਰਭੂ ਦੇ ਪਿਆਰਿਆਂ ਨਾਲ ਪ੍ਰੀਤ ਨਹੀਂ ਹੈ। ਔਰ ਉਹ ਇੰਨਾ ਮਿੱਠਾ ਮਾਲਕ ਇੰਨਾ ਨਿਮਰਤਾ ਵਾ ਕਿਵੇਂ ਵਸ ਜਾਏਗਾ। ਉਹ ਕਹਿਣ ਲੱਗੇ ਇਸ ਕਰਕੇ ਤੁਹਾਨੂੰ ਰਾਮ ਦਾ ਨਾਮ ਜਪਣਾ ਪਏਗਾ, ਫਿਰ ਅੰਦਰ ਮਿਠਾਸ ਆਏਗੀ। ਸੱਚਾ ਨਹਾਉਣ ਗੁਰੂ ਦੀ ਸੇਵਾ ਵੀ ਜ਼ਰੂਰੀ ਹੈ।
ਜਲ ਕੈ ਮਜਨ ਜੇ ਗਤ ਹੋਵੇ,
ਔਰ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਹਨ, ਉਹ ਕਹਿੰਦੇ ਜੇ ਕੇਵਲ ਇਸ਼ਨਾਨ ਨਾ, ਮੱਜਨ ਹੁੰਦਾ ਇਸ਼ਨਾਨ, ਇੱਕ ਇਸ਼ਨਾਨ ਹੁੰਦਾ ਇੱਕ ਮੱਜਨ ਹੁੰਦਾ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮੱਜਨ ਹੁੰਦਾ ਵੀ ਜਦੋਂ ਆਪਾਂ ਹੈ ਦੋਵੇਂ ਇਸ਼ਨਾਨ ਹੈ, ਇੱਕ ਹੁੰਦਾ ਵੀ ਖਾਸ ਤੌਰ 'ਤੇ ਜਿਵੇਂ ਕੋਈ ਮਾਘ ਦੇ ਮਹੀਨੇ 'ਚ ਕੋਈ ਕਹਿੰਦਾ ਹੈ ਜਾਂ ਮੱਸਿਆ 'ਤੇ ਇਸ਼ਨਾਨ ਹੈ ਵਿਸ਼ੇਸ਼ ਤੌਰ 'ਤੇ, ਇਸ਼ਨਾਨ ਰੋਜ਼ ਹੀ ਇਨਸਾਨ ਕਰਦਾ। ਔਰ ਜੇ ਪਾਣੀ 'ਚ ਜਲ ਦੇ ਵਿੱਚ ਨਹਾਉਣ ਦੇ ਨਾ ਹੀ ਜੇ ਮੁਕਤੀ ਹੁੰਦੀ ਹੁੰਦੀ, ਫਿਰ ਕਹਿੰਦੇ ਡੱਡੂ ਰੋਜ਼ ਰਹਿੰਦਾ ਹੀ ਪਾਣੀ 'ਚ ਹੈ।
ਨਿਤ ਨਿਤ ਮੇਢਕ ਨਾਵਹਿ,
ਔਰ ਮੇਢਕ ਡੱਡੂ ਕਹਿੰਦੇ ਨਿਤ ਪ੍ਰਤੀ ਸਦਾ ਹੀ ਇਸ਼ਨਾਨ ਕਰਦਾ ਹੈ। ਉਹ ਕਹਿਣ ਲੱਗੇ ਡੱਡੂ ਕੋਈ ਬੰਦਗੀ ਨਹੀਂ ਕਰਦਾ, ਸੰਗਤ 'ਚ ਨਹੀਂ ਜਾਂਦਾ। ਜੇ ਤੇਰਾ ਜੀਵਨ ਵੀ ਐਸਾ ਹੀ ਆ ਵੀ ਨਹਾ ਲਿਆ ਅਤੇ ਫਿਰ ਡੱਡੂਆਂ ਕੀੜੇ ਮਕੌੜੇ ਖਾ ਲਏ, ਫਿਰ ਬੇਈਮਾਨੀ ਵੱਲ ਚਲਿਆ ਗਿਆ, ਫਿਰ ਸਾਰਾ ਦਿਨ ਝੂਠ ਮਾਰ ਲਿਆ, ਫਿਰ ਕਦਮ ਕੁ ਗਾਂ ਗਿਆ, ਫਿਰ 10 ਕਦਮ ਪਿੱਛੇ, ਕਹਿੰਦੇ ਕਿਸੇ ਪੱਤਣ ਨਾ ਲੱਗਾ।
ਜੈਸੇ ਮੇਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵਹਿ।
ਕਹਿੰਦੇ ਵੀ ਜਿਵੇਂ ਉਹ ਡੱਡੂ ਹੈ ਨਾ, ਇਸ ਤਰ੍ਹਾਂ ਦੇ ਉਹ ਲੋਕ ਹੈ ਜਿਹੜੇ ਕੇਵਲ ਇਸ਼ਨਾਨ 'ਤੇ ਹੀ ਬੈਠੇ ਹਨ। ਕਹਿਣ ਲੱਗੇ ਦੁਬਾਰਾ ਦੁਬਾਰਾ ਫਿਰ ਜੋਨਾਂ 'ਚ ਆਉਣਾ ਪਏਗਾ, ਫਿਰ ਜੋਨੀ ਆਵਹਿ। ਪਾਣੀ ਮੁਖੀ ਕੋਈ ਕਾਂਛੀ 'ਚ ਹੋਇਆ, ਉਹ ਪ੍ਰੇਤ ਦੀ ਜੋਨ 'ਚ ਜਾ ਪਿਆ ਔਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਉਪਦੇਸ਼ ਦੇ ਕੇ ਉੱਥੋਂ ਮੁਕਤ ਕੀਤਾ ਔਰ ਸਦਾ ਹੀ ਕਾਂਸੀ 'ਚ ਰਿਹਾ, ਸਦਾ ਹੀ ਵਿਆਹ ਕਰਨਾ ਦਾ ਉਹ ਪਾਠ ਕਰਦਾ ਸੀ। ਹੋਰ ਤਾਂ ਜ਼ਰੂਰੀ ਨਹੀਂ ਕਿ ਇਨਸਾਨ ਜੋਨਾਂ 'ਚ ਨਹੀਂ ਜਾਏਗਾ ਔਰ ਉਹਨੂੰ ਬੰਦਗੀ ਕਰਨੀ ਪਏਗੀ। ਉਹ ਕਹਿਣ ਲੱਗੇ ਫਿਰ ਇਨਸਾਨ ਜੋਨੀਆਂ 'ਚ ਆਏਗਾ ਜਿਹੜਾ ਕੇਵਲ ਹੀ ਇਸ਼ਨਾਨ ਤੱਕ ਸੀਮਤ ਹੈ।
ਮਨੋ ਕਠੋਰ ਮਰੈ ਬਾਨਾਰਸ, ਨਰਕ ਨਾ ਬਾਂਚਿਆ ਜਾਈ।
ਹੁਣ ਇੱਕ ਮਿੱਥ ਹੈ ਹਿੰਦੂ ਮਤ ਦੀ ਕਿ ਜਿਹੜਾ ਇਨਸਾਨ ਬਨਾਰਸ 'ਚ ਰਹਿੰਦਾ ਹੈ ਉਹਦਾ ਨਾਂ ਕਾਂਛੀ ਹੈ, ਮੁਸਲਮਾਨਾਂ ਨੇ ਉਹਦਾ ਨਾਂ ਬਨਾਰਸ ਰੱਖ ਦਿੱਤਾ, ਸ਼ਹਿਰ ਯੂਪੀ ਦਾ ਇੱਕ ਸ਼ਹਿਰ ਹੈ ਔਰ ਉੱਥੇ ਰਹਿਣ ਦੇ ਨਾਲ ਕਹਿਣ ਲੱਗੇ ਇਨਸਾਨ ਮੁਕਤ ਹੋ ਜਾਂਦਾ ਹੈ। ਜਿਹੜਾ ਉੱਥੇ ਰਹੇਗਾ ਉਹਦੀ ਮੁਕਤੀ ਹੋ ਜਾਏਗੀ, ਉਹ ਨਰਕਾਂ ਤੋਂ ਬਚ ਜਾਏਗਾ। ਪਰ ਕਬੀਰ ਜੀ ਕਹਿੰਦੇ ਵੀ ਇਹ ਗੱਲ ਨਹੀਂ ਹੈ। ਕਹਿਣ ਲੱਗੇ ਮਨ ਦਾ ਤਾਂ ਪੱਥਰ ਦੀ ਨਿਆਈ ਕਠੋਰ, ਇੰਨਾ ਇਨਸਾਨ ਹੈ, ਦਇਆ ਕਿਸੇ 'ਤੇ ਨਹੀਂ ਹੈ, ਪਿਆਰ ਕਿਸੇ ਨਾਲ ਨਹੀਂ ਹੈ, ਕਿਸੇ 'ਤੇ ਪਰ ਉਪਕਾਰ ਨਹੀਂ ਹੈ, ਅਤੇ ਉਹ ਬੰਦਾ ਬਨਾਰਸ ਵਿੱਚ ਵੀ ਮਰ ਜਾਏ ਉਹ ਨਰਕਾਂ ਤੋਂ ਨਹੀਂ ਬਚ ਸਕਦਾ ਹੈ।
ਹਰ ਕਾ ਸੰਤ ਮਰੈ ਹਾੜੰਬੈ, ਤਾਂ ਸਗਲੀ ਸੈਨ ਤਰਾਈ।
ਅਤੇ ਭਗਤ ਜੀ ਕਹਿਣ ਲੱਗੇ ਜੇ ਪਰਮਾਤਮਾ ਦਾ ਸੰਤ ਹਰੀ ਦੀ ਬੰਦਗੀ ਕਰਨ ਵਾ ਪਰਮੇਸ਼ੁਰ ਦਾ ਪਿਆਰਾ, ਉਹ ਹੜੰਬੇ ਦੀ ਧਰਤੀ 'ਤੇ ਵੀ ਮਰ ਜਾਵੇ। ਮਗਹਰ ਦੀ ਧਰਤੀ ਯੂਪੀ 'ਚ ਇੱਕ ਏਰੀਆ ਹੈ, ਖਲੀਲਾਬਾਦ ਇੱਕ ਤਹਿਸੀਲ ਹੈ ਯੂਪੀ ਅੰਦਰ, ਉੱਥੇ ਬਸਤੀ ਨਾਮ ਦਾ ਇੱਕ ਪਿੰਡ ਹੈ ਜੋ ਗੰਗਾ ਤੋਂ ਪਾਰ ਹੈ ਔਰ ਕਬੀਰ ਜੀ ਨੇ ਇਹ ਲੋਕਾਂ ਦਾ ਵਹਿਮ ਕੱਢਣ ਲਈ ਕਿ ਕਿਉਂਕਿ ਕਹਿਣ ਲੱਗੇ ਕਿ ਸ਼ਿਵਜੀ ਨੇ ਇੱਕ ਪੁਰੀ ਬਣਾਈ ਕਾਂਛੀ ਵੀ ਜਿਹੜਾ ਇੱਥੇ ਚੜ੍ਹਾਈ ਕਰੇਗਾ ਮਰੇਗਾ ਉਹ ਮੁਕਤ ਹੋ ਜਾਏਗਾ ਔਰ ਉਹ ਕਾਫੀ ਬਸਤੀ ਵੱਸ ਗਈ ਔਰ ਕਾਫੀ ਬਸਤੀ ਵੱਸਣ ਤੋਂ ਬਾਅਦ ਕਹਿੰਦੇ ਕਿ ਬਿਆਸ ਰਿਖੀ ਕੁਝ ਰੁੱਸ ਕੇ ਉਹਨਾਂ ਰਿਖੀਆਂ ਨਾਲ ਉਹਨੇ ਇੱਕ ਪਾਰਲੇ ਬੰਨੇ ਮਗਹਰ ਦੀ ਥਾਂ 'ਤੇ ਆਪਣਾ ਕੋਈ ਕਾਫੀ ਚੇਲੇ ਲੈ ਕੇ ਉੱਥੇ ਚਲਿਆ ਗਿਆ। ਉੱਥੇ ਇੱਕ ਬਸਤੀ ਉਹਨੇ ਵਸਾਈ, ਉਹਦਾ ਨਾਂ ਮਗਹਰ ਰੱਖਿਆ। ਤਾਂ ਸੁਭਾਵਿਕ ਹੈ ਜਿਵੇਂ ਇੱਕ ਇਨਸਾਨ ਦੀ ਕੋਈ ਮੰਡੀ ਹੈ ਤਾਂ ਦੂਜਾ ਖੋਲ ਲਿਓ, ਫਿਰ ਕਹਿੰਦਾ ਇਹਨੂੰ ਕਿਵੇਂ ਫੇਲ ਕਰਨਾ, ਦੂਜਾ ਇਹ ਕੰਮ ਵੱਧ ਗਿਆ, ਮੇਰੀ ਪ੍ਰਭਤਾ ਘੱਟ ਗਈ ਹੈ। ਔਰ ਕਹਿਣ ਲੱਗੇ ਉਹਨਾਂ ਨੇ ਆਪਣਾ ਉਹਦਾ ਪੁੱਤਰ ਸੀ ਗਣੇਸ਼ ਉਹਨੂੰ ਭੇਜਿਆ ਵੀ ਕਿਸ ਤਰ੍ਹਾਂ ਇਹ ਬਸਤੀ ਨੂੰ ਉਜਾੜੋ, ਕਿਵੇਂ ਇਹਦੇ ਨੂੰ ਸਰਾਪ ਦਵਾਓ। ਉਹ ਬਿਆਸ ਕੋਲ ਬਹਿ ਕੇ ਜਾ ਕੇ ਔਰ ਮੁੜ ਬਿਆਸ ਨੂੰ ਪੁੱਛਦੇ ਆ ਰਿਖੀ ਨੂੰ ਵੀ ਬਿਆਸ ਜੀ ਜਿਹੜਾ ਇੱਥੇ ਮਰੂਗਾ ਉਹ ਕਿਵੇਂ, ਉਹ ਕਹਿੰਦਾ ਜਿਹੜਾ ਇੱਥੇ ਮਰੂਗਾ ਮੁਕਤ ਹੋਊਗਾ ਇੱਥੇ ਵੀ ਜਿਹੜਾ ਮਰੇਗਾ। ਕਹਿੰਦੇ ਮੈਂ ਸਮਝਿਆ ਨਹੀਂ, ਫੇਰ ਦੱਸਿਓ। ਕਹਿੰਦਾ ਜਿਹੜਾ ਇੱਥੇ ਮਰੂਗਾ ਮੁਕਤ ਹੋਊਗਾ। ਕਹਿੰਦੇ ਮੇਰੇ ਗੱਲ ਸਮਝ 'ਚ ਨਹੀਂ ਆਈ। ਹੁਣ ਕਿਸੇ ਬੰਦੇ ਨੂੰ ਮੁੜ ਸਮਝਾਈ ਜਾਓ ਤਾਂ ਬੰਦਾ ਔਖਾ ਹੋ ਜਾਂਦਾ, ਇਹ ਗੱਲ ਸਮਝਿਆ ਨਹੀਂ, ਤੰਗ ਆ ਜਾਂਦਾ। ਜਦੋਂ ਚੌਥੀ ਵਾਰ ਪੁੱਛਿਆ ਨਾ, ਉਹ ਕਹਿੰਦੇ ਜਿਹੜਾ ਇੱਥੇ ਮਰੂਗਾ ਉਹ ਗਧਾ ਬਣੂਗਾ। ਉਹ ਕਹਿੰਦੇ ਤਥਾਸਤੂ। ਉਹ ਇੱਕ ਉਹਦੇ ਮੂੰਹੋਂ ਬਚਨ ਨਿਕਲਿਆ, ਕਹਿੰਦੇ ਚੇਲੇ ਚਲੇ ਗਏ ਵੀ ਸ਼ਾਇਦ ਗਧਾ ਨਾ ਬਣ ਜਾਈਏ। ਉਹ ਇੱਕ ਮਿੱਥ ਬਣ ਗਈ ਵੀ ਜਿਹੜਾ ਉੱਥੇ ਮਰਦਾ ਉਹ ਗਧਾ ਬਣਦਾ। ਪਰ ਭਗਤ ਜੀ ਕਹਿਣ ਲੱਗੇ ਇਹ ਗੱਲ ਨਹੀਂ ਹੈ, ਇਨਸਾਨ ਦਿਲ ਦਾ ਕਠੋਰ ਹੈ, ਪਾਪੀ ਹੈ, ਸਾਰੀ ਉਮਰ ਗੁਨਾਹ ਕਰਦਾ ਰਿਹਾ ਔਰ ਉਹ ਬੰਦਾ ਆਖਰ 'ਤੇ ਆ ਕੇ ਕਿਸੇ ਤੀਰਥ 'ਤੇ ਬਹਿ ਜੇ ਭਾਵੇਂ ਕੱਪੜੇ ਪਾ ਕੇ ਮਰਨ ਵੇ ਤੋਂ ਮੁਕਤ ਨਹੀਂ ਹੋ ਸਕਦਾ। ਪਰ ਜਿਹੜਾ ਪ੍ਰਭੂ ਦਾ ਪਿਆਰਾ ਸੰਤ ਹੈ, ਕਿਉਂਕਿ ਕਬੀਰ ਜੀ ਆਪਣੇ ਅੰਤ ਸਮੇਂ 'ਤੇ ਉਸ ਮਗਹਰ ਕੋਲ ਬੈਠ ਕੇ ਜਾ ਕੇ ਉਸ ਧਰਤੀ 'ਤੇ ਚਲੇ ਗਏ, ਅਤੇ ਲੋਕਾਂ ਸੋਚਿਆ ਵੇਖੋ ਜੀ ਇਹ ਜੈਸਾ ਮਗਰ ਤੈਸੀ ਖਾਂਸੀ ਹਮ ਇੱਕ ਕਰ ਜਾਂਦੀ। ਉਹ ਕਹਿਣ ਲੱਗੇ ਸਾਡੇ ਲਈ ਤਾਂ ਇੱਕੋ ਜਿਹਾ ਥਾਂ ਹੈ। ਔਰ ਵੇਖੋ ਜਿਹੜੀ ਧਰਤੀ 'ਤੇ ਲੋਕ ਕਈ ਵਾਰ ਹੁਣ ਮੜੀਆਂ ਮਸਾਣਾਂ ਤੋਂ ਲੋਕ ਡਰਦੇ ਆ ਵੀ ਉੱਥੇ ਪਤਾ ਨਹੀਂ ਪ੍ਰੇਤ ਹੁੰਦੇ ਆ, ਫਲਾਣਾ ਹੁੰਦਾ। ਤਰਨ ਤਾਰਨ ਸਾਹਿਬ ਸੋ ਇੱਕ ਅਸਥਾਨ ਬਾਬਾ ਜਗਤਾਰ ਸਿੰਘ ਉਹਨਾਂ ਨੇ ਬਣਾਇਆ ਹੈ। ਔਰ ਬਾਬਾ ਜੀਵਨ ਸਿੰਘ ਜੀ ਉੱਥੇ ਆਣ ਕੇ ਬੈਠੇ, ਉਹਦਾ ਉਹ ਮੜੀਆਂ ਸੀ, ਉਹਦਾ ਨਾਮ ਮਾੜੀ ਸਾਹਿਬ ਪੈ ਗਿਆ। ਉੱਥੇ ਪ੍ਰਭੂ ਦੇ ਪਿਆਰੇ ਸਿਮਰਨ ਕਰਦੇ। ਗੱਲ ਇਹ ਹੈ ਵੀ ਧਰਤੀ ਪਵਿੱਤਰ ਹੋ ਗਈ, ਜਿੱਥੇ ਬੈਠਣ ਸਾਧ ਜਨ ਜੋ ਸੋ ਥਾਨ ਸੁਹੰਦਾ, ਉਹ ਸੋਭਨੀਕ ਹੋ ਜਾਂਦਾ। ਔਰ ਮਾਲਕ ਭਗਤ ਜੀ ਕਹਿਣ ਲੱਗੇ ਕਿ ਸੰਤ ਉਸ ਮਗਰ ਵੀ ਜਾ ਕੇ ਬੈਠ ਜਾਏ, ਤੂੰ ਆਪਣੇ ਸਾਰੇ ਸਾਥੀਆਂ ਨੂੰ ਤਾਰ ਲੈਂਦਾ ਤਾਂ ਸਗਲੀ ਸੈਨ ਤਰਾਈ। ਸਾਥੀ ਸੈਨਾ ਜਿਵੇਂ ਹੁੰਦੇ ਵੀ ਇਹਦੇ ਮਗਰ ਬੜਾ ਇਕੱਠ ਹੈ, ਸਾਥੀ ਜਿੰਨੇ ਵੀ ਹਨ। ਔਰ ਉਹ ਕਿਤੇ ਵੀ ਰਹਿ ਜਾਏ, ਕਿਤੇ ਵੀ ਜਾਏ, ਕਿਉਂਕਿ ਧਰਤੀ ਉਹਦੀ ਉਹ ਪਾਵਨ ਹੋ ਜਾਂਦੀ ਹੈ। ਹੋ ਕਬੀਰ ਹੋ ਪਿਆ ਅਦਾਸ, ਤੀਰਥ ਬੜਾ ਕਿ ਹਰ ਕਾ ਦਾਸ। ਤੂੰ ਤੀਰਥਾਂ ਨੂੰ ਪਾਵਨ ਤਾਂ ਪ੍ਰਭੂ ਦੇ ਪਿਆਰਿਆਂ ਨੇ ਕੀਤਾ ਹੈ। ਤੂੰ ਕਹਿਣ ਲੱਗੇ ਫਿਰ ਉਹ ਆਪਣੇ ਸਾਥੀਆਂ ਨੂੰ ਵੀ ਤਾਰ ਲੈਂਦਾ, ਪਰ ਜੇ ਕੋਈ ਨਾਸਤਕ ਬੰਦਾ ਦਿਲ ਦਾ ਕਠੋਰ ਕਾਂਸੀ 'ਚ ਵੀ ਰਹਿ ਜਾਏ ਤਾਂ ਉਹ ਵੀ ਡੋਬ ਪਏਗਾ ਦੂਜਿਆਂ ਨੂੰ।
ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰ।
ਭਗਤ ਜੀ ਕਹਿਣ ਲੱਗੇ ਜਿਸ ਥਾਂ 'ਤੇ ਨਾ ਕੋ ਦਿਨ ਹੈ ਕੋ ਰਾਤ ਦੀ ਮਿੱਥ ਨਹੀਂ, ਉੱਥੇ ਵੇਦ ਨਹੀਂ ਸ਼ਾਸਤਰ ਨਹੀਂ, ਜਿੱਥੇ ਇਹਨਾਂ ਸਮੇਂ ਦੀ ਵੰਡ ਵੁੰਡ ਦਾ ਅਸਰ ਨਹੀਂ ਪੈਂਦਾ, ਜਿਸ ਥਾਂ 'ਤੇ ਪ੍ਰਭੂ ਪਰਮਾਤਮਾ ਰਹਿੰਦਾ ਹੈ, ਉਹ ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ, ਉਸ ਥਾਂ 'ਤੇ ਕਿਸੇ ਦਿਨ ਦਾ ਰਾਤ ਦਾ ਅਸਰ ਨਹੀਂ ਹੁੰਦਾ। ਭਾਵਕ ਉਹ ਹਰ ਥਾਂ 'ਤੇ ਵਿਆਪਕ ਹੈ, ਹਰ ਥਾਂ 'ਤੇ ਰਮਿਆ ਹੋਇਆ ਪਰਮਾਤਮਾ ਹੈ।
ਕਹਿ ਕਬੀਰ ਨਰ ਤਿਸ ਹੈ ਧਿਆਵ, ਬਾਬਰਿਆ ਸੰਸਾਰ।
ਕਬੀਰ ਜੀ ਕਹਿਣ ਲੱਗੇ ਉਸ ਪਰਮਾਤਮਾ ਨੂੰ ਧਿਆਓ, ਬਾਬਰਿਆ ਹੁੰਦਾ ਹੈ ਪਾਗਲ ਸੰਸਾਰ, ਇਹ ਪਾਗਲ ਦੇ ਪਾਗਲ ਲੋਕੋ ਭਾਵ ਜਿਹੜੇ ਪ੍ਰਭੂ ਤੋਂ ਭੁੱਲੇ ਹਨ। ਉਹ ਕਹਿੰਦੇ ਉਸ ਪ੍ਰਭੂ ਨੂੰ ਜਿਹੜਾ ਨਿਰੰਕਾਰ ਹਰ ਥਾਂ ਵਿਆਪਕ ਹੈ ਉਹਨੂੰ ਧਿਆਇਆ ਕਰੋ, ਉਹਨੂੰ ਕਿਤੇ ਵੀ ਧਿਆ ਲਓ, ਕਿਤੇ ਵੀ ਬੈਠ ਕੇ। ਕਹਿਣ ਲੱਗੇ ਉਸ ਪ੍ਰਭੂ ਦਾ ਸਿਮਰਨ ਕਰੋ, ਉਹ ਇੱਕ ਦੇਸੀ ਨਹੀਂ ਹੈ, ਐਸਾ ਨਹੀਂ ਕਿ ਇੱਥੇ ਨਹੀਂ ਹੈ, ਜਾਂ ਉਹ ਕਿਤੇ ਪਾਰ ਨਹੀਂ ਹੈ, ਜਾਂ ਉਹ ਹੜੰਬੇ ਨਹੀਂ ਹੈ, ਜਾਂ ਕਾਂਸੀ 'ਚ ਜ਼ਿਆਦਾ ਹੈ, ਜਾਂ ਇੱਥੇ ਘੱਟ ਹੈ। ਉਹ ਕਹਿਣ ਲੱਗੇ ਕਿਤੇ ਥਾਂ ਵੀ ਉਹਨੂੰ ਆਰਾਧ ਲਓ, ਉਹ ਪਰਮਾਤਮਾ ਵਿਆਪਕ ਹੈ। ਉਹ ਜਦੋਂ ਤੁਸੀਂ ਉਸ ਨੂੰ ਆਰਾਧੋਗੇ ਤੁਹਾਡਾ ਹਿਰਦਾ ਆਪੇ ਸ਼ੁੱਧ ਹੋ ਜਾਏਗਾ ਸਿਮਰਨ ਦੇ ਨਾਲ। ਤੋ ਇਹ ਭਗਤ ਜੀ ਨੇ ਆਸਾ ਰਾਗ ਵਿੱਚ ਸਾਨੂੰ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਇਸ ਪਾਵਨ ਸਥਾਨ 'ਤੇ ਲੜੀਵਾਰ ਕਥਾ ਚੱਲਦੀ ਸੀ ਜੋ ਤਨਾਸੀ ਰਾਗ ਤੱਕ ਹੋ ਚੁੱਕੀ ਸੀ। ਤੋ ਸ਼ਾਇਦ ਕੱਲ੍ਹ ਤੋਂ ਉਹ ਕਥਾ ਅੱਗੇ ਆਰੰਭ ਹੋਈ ਹੈ। ਤਾਂ ਆਪਾਂ ਜੋ ਲੜੀਵਾਰ ਸ਼ਬਦ ਹੈ ਕੁਛ ਸਮਾਂ ਉਸ ਦੀ ਆਪਾਂ ਵਿਚਾਰ ਸਾਂਝੀ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪਤਿਤ ਪਾਵਨ ਮਾਧੋ ਬਿਰਦ ਤੇਰਾ।
ਤੋ ਇਹ ਪਾਵਨ ਸ਼ਬਦ ਸੋ ਕੱਲ੍ਹ ਆਪਾਂ ਨੇ ਭਗਤ ਜੀ ਦਾ ਪਿੱਛੇ ਜੋ ਸ਼ਬਦ ਸਰਵਣ ਕਰ ਲਿਆ ਹੈ, ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਅਤੇ ਨਿਵਾਰਨਾ ਜਮ ਕਾਰਨ। ਸੋ ਇਹ ਉਹਨਾਂ ਦਾ ਸ਼ਬਦ ਆਪਾਂ ਸਰਵਣ ਕੀਤਾ ਹੈ। ਔਰ ਹੁਣ ਜੋ ਉਪਦੇਸ਼ ਦੇ ਰਹੇ ਹਨ, ਪਤਤ ਪਾਵਨ ਮਾਧੋ ਬਿਰਦ ਤੇਰਾ, ਉਹ ਕਹਿੰਦੇ ਹੇ ਮਾਧੋ, ਹੇ ਮਾਇਆ ਦੇ ਪਤੀ ਪਰਮਾਤਮਾ, ਤੇਰਾ ਜਿਹੜਾ ਬਿਰਦ ਹੈ ਸੁਭਾਅ ਹੈ ਉਹਦਾ, ਕਹਿੰਦੇ ਕਿ ਇਹ ਪੁਰਾਣੇ ਜਿਵੇਂ ਸੁਭਾਅ ਕਹਿੰਦੇ, ਇਹਦਾ ਸੁਭਾਅ ਬੜਾ ਪਿਆਰ ਵਾਲਾ ਹੈ, ਉਹਦੇ ਸੁਭਾਅ ਹਨ ਉਹ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ। ਪਤਤ ਪਾਵਨ, ਪਤਤ ਹੁੰਦਾ ਜਿਹੜਾ ਆਪਣੇ ਥਾਂ ਤੋਂ ਡਿੱਗ ਪਵੇ, ਭਾਵ ਕਿ ਜਿਹੜਾ ਪਾਪ ਕਰ ਪਵੇ, ਗੁਨਾਹੀ ਹੋ ਜਾਏ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ, ਤੂੰ ਕੈਸਾ ਬਿਰਦ ਹੈ ਉਸ ਦਾ ਕਿੰਨੇ ਗੁਨਾਹ ਕੀਤੇ ਆ ਜਾਬਲ ਨੇ, ਔਰ ਨਿਮਖ ਵਿੱਚ ਪਾਰ ਕਰ ਦਿੱਤਾ। ਔਰ ਦੋ ਸੁਭਾਅ ਹਨ ਪ੍ਰਭੂ ਦੇ, ਇੱਕ ਪਤਤ ਪਾਵਨ ਹੈ, ਇੱਕ ਭਗਤ ਵਸ਼ਲ ਹੈ। ਦੋ ਸੁਭਾਅ ਮੇਨ ਹਨ ਉਸ ਪ੍ਰਭੂ ਦੇ। ਇੱਕ ਹੁੰਦਾ ਕਿ ਉਹ ਪਿਆਰਿਆਂ ਨਾਲ, ਭਗਤਾਂ ਨਾਲ ਪ੍ਰੇਮ ਕਰਦਾ ਹੈ, ਜਿੱਥੇ ਕੋਈ ਭਗਤੀ ਕਰਦਾ ਹੈ ਉੱਥੇ ਪਹੁੰਚਦਾ ਹੈ, ਉਹਨੂੰ ਗੱਲ ਨਾਲ ਲਾਉਂਦਾ ਹੈ, ਪਿਆਰ ਕਰਦਾ ਹੈ, ਔਰ ਉਹਦੇ ਉਸ ਭਗਤ ਦੀ ਕਈ ਗੱਲ ਨੂੰ ਉਹ ਮੋੜ ਨਹੀਂ ਸਕਦਾ ਹੈ, ਉਹਦੇ ਨਾਲ ਨੇਹ ਕਰਦਾ ਪ੍ਰਭੂ ਪਰਮਾਤਮਾ। ਔਰ ਮਾਲਕ ਕਹਿਣ ਲੱਗੇ, ਭਗਤ ਜੀ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਹੈ ਪਤਤ ਪਾਵਨ ਮਾਧੋ ਬਿਰਦ ਤੇਰਾ। ਅਤੇ ਜੇ ਵੀ ਇੱਕੋ ਹੀ ਸੁਭਾਅ ਹੁੰਦਾ ਤਾਂ ਆਪਾਂ ਕਿਸੇ ਗਿਣਤੀ 'ਚ ਨਹੀਂ ਸੀ ਆਉਣਾ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਉਹ ਕਹਿੰਦੇ ਕਿ ਭਗਤ ਵਸ਼ਲ ਬਿਰਦ ਸੁਨ ਹੂਤ ਉਦਾਸ ਰਿਦ। ਕਹਿੰਦੇ ਹੇ ਮਾਲਕ, ਜਦੋਂ ਮੈਂ ਦੇਖਦਾ ਕਿ ਤੂੰ ਭਗਤਾਂ ਨਾਲ ਪਿਆਰ ਕਰਦਾ ਹੈ, ਤੂੰ ਭਗਤ ਧੰਨਾ ਜੀ ਨੂੰ ਗੱਲ ਨਾਲ ਲਾਉਂਦਾ ਹੈ, ਜਿਹੜੇ ਬੰਦਗੀ ਕਰਦੇ ਹਨ ਉੱਥੇ ਪਹੁੰਚਦਾ ਹੈ, ਤੂੰ ਕਬੀਰ ਜੀ ਨੂੰ ਗੱਲ ਨਾਲ ਲਾਉਣਾ ਹੈ, ਪ੍ਰਭੂ ਦੇ ਪਿਆਰਿਆਂ ਦੀ ਗੱਲ ਕਰਦਾ ਹੈ, ਉਹਨਾਂ ਨੂੰ ਮਾਣ ਦਿੰਦਾ ਹੈ, ਤੇਰਾ ਇਹ ਭਗਤਾਂ ਵਾਲਾ ਪਿਆਰ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ ਕਿ ਅਸੀਂ ਤਰ ਨਹੀਂ ਸਕਾਂਗੇ, ਕਿ ਸਾਡੇ 'ਚ ਭਗਤੀ ਵਾਲਾ ਗੁਣ ਕੋਈ ਨਹੀਂ ਹੈ। ਪਰ ਕਹਿਣ ਲੱਗੇ ਅੱਗੇ, ਜਦੋਂ ਤੇਰਾ ਪਤਤ ਪਾਵਨ ਸੁਣਦੇ ਹਾਂ, ਪਤਤ ਪਾਵਨ ਬਿਰਦ ਸੁਣ ਆਸਾ ਔਰ ਧਾਰ ਹੋਂ। ਕਹਿੰਦੇ ਜਦੋਂ ਅਸੀਂ ਸੁਣਦੇ ਹਾਂ ਨਾ ਵੀ ਤੂੰ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ, ਵੀ ਸਾਡੇ ਮਨ 'ਚ ਆਸ ਵੱਧ ਜਾਂਦੀ ਹੈ ਕਿ ਮਾਲਕ ਤੂੰ ਕਿਰਪਾ ਕਰੇਗਾ, ਅਸੀਂ ਤੇਰੇ ਦਰ 'ਤੇ ਆਉਂਦੇ ਹਾਂ ਅਤੇ ਤੂੰ ਪਰਾਂ ਨਹੀਂ ਸੁੱਟਦਾ, ਵੀ ਜਾ ਤੂੰ ਇੰਨੇ ਗੁਨਾਹ ਕੀਤੇ ਹੈ, ਇੰਨੇ ਤੂੰ ਐਬ ਕੀਤੇ ਹਨ, ਔਰ ਸਾਰੇ ਗੁਨਾਹਾਂ ਨੂੰ ਭੁਲਾ ਕੇ ਤੂੰ ਗੱਲ ਨਾ ਲਾ ਲੈਂਦਾ ਹੈ, ਸਾਰੇ ਗੁਨਾਹ ਵਿਸਾਰ ਦਿੰਦਾ ਹੈ, ਔਰ ਫਿਰ ਬਖਸ਼ਿਸ਼ਾਂ ਕਰ ਦਿੰਦਾ ਹੈ। ਵੇਖੋ, ਕੋਈ ਥੋੜ੍ਹੀ ਬਾਈ ਕੋਈ ਭੁੱਲ ਕਰ ਬੈਠਾ, ਕੋਈ ਗੁਨਾਹ ਹੋਇਆ, ਸਾਡਾ ਇਤਿਹਾਸ ਹੀ ਆਪਾਂ ਦੇਖਦੇ ਹਾਂ, ਸੱਤਾ ਬਲਵਾਨ ਜੀ ਰਾਗੀ ਥੋੜ੍ਹੀ ਭੁੱਲ ਕਰ ਬੈਠੇ ਔਰ ਗੁਰੂ ਦੇ ਵਿਰੋਧ 'ਚ ਬੋਲ ਬੈਠੇ, ਹੰਕਾਰੀ ਹੋ ਗਏ, ਤੂੰ ਮਾਲਕ ਨੇ ਝਿੜਕ ਦਿੱਤੇ ਥੋੜ੍ਹੇ, ਤੂੰ ਗੁਰੂ ਝਿੜਕਦਾ ਵੀ ਹੈ, ਪਰ ਬਿਰਧ ਉਹਦਾ ਭਗਤ ਵਸ਼ਲ ਹੈ, ਫਿਰ ਗੱਲ ਨਾ ਲਾ ਕੇ ਫਿਰ ਉਹਨਾਂ ਨੂੰ ਉਹ ਦਾਤ ਬਖਸ਼ੀ ਹੈ। ਔਰ ਇੱਥੋਂ ਤੱਕ ਮਾਣ ਦੇ ਦਿੱਤਾ ਕਿ ਉਹਨਾਂ ਦੀ ਰਾਮਕਲੀ ਰਾਗ ਵਿੱਚ ਇੱਕ ਵਾਰ ਵੀ ਦਰਜਾ 8 ਪੌੜੀਆਂ, ਬਾਣੀ ਵੀ ਦਰਜ ਕਰ ਦਿੱਤੀ। ਇਹੋ ਜਿਹਾ ਗੁਰੂ ਮਿਲੇਗਾ ਭਲਾ? ਅਸੀਂ ਇੰਨੇ ਗੁਨਾਹ ਕਰੀ ਜਾਈਏ ਫਿਰ ਗੱਲ ਨਾ ਲਾ ਲਵੇ, ਉਹ ਐਸਾ ਦਾਤਾ ਹੈ। ਔਰ ਭਗਤ ਜੀ ਕਹਿਣ ਲੱਗੇ, ਹੇ ਪਰਮਾਤਮਾ ਮਾਇਆ ਦੇ ਪਤੀ, ਤੇਰਾ ਜਿਹੜਾ ਪਿਆਰ ਵਾਲਾ ਬਿਰਦ ਹੈ ਨਾ ਪਾਪੀਆਂ ਨੂੰ ਤਾਰਨ ਵਾਲਾ, ਉਹ ਸਦਾ ਇਹ ਰਹੇਗਾ, ਔਰ ਤੇਰਾ ਇਹ ਬੜਾ ਉੱਚਾ ਸੁਭਾਅ ਹੈ, ਤੂੰ ਗੁਨਾਹਾਂ ਵਾਲਿਆਂ ਨੂੰ ਮਾਫ਼ ਕਰ ਦਿੰਦਾ ਹੈ।
ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ।
ਉਹ ਕਹਿੰਦੇ ਧਨ ਹਨ ਉਹ ਮੁਨ ਮੁਖੀ ਜਿਹੜੇ ਲੋਕ ਹੈ, ਮੁਨ ਜਨ ਜਿਨ੍ਹਾਂ ਨੇ ਰੱਬ ਨੂੰ ਅਰਾਧਿਆ ਹੈ, ਭਗਤ ਹਨ ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਧਿਆਇਆ ਹੈ, ਉਹ ਧੰਤਾ ਯੋਗ ਹਨ, ਉਹ ਪ੍ਰਭੂ ਦੇ ਸੋ ਬੜੇ ਮਾਣ ਵਾਲੇ ਹਨ, ਸੋ ਉਹ ਰੱਬ ਦੇ ਪਿਆਰੇ ਹਨ।
ਮੇਰਾ ਮਾਥਾ ਲਾਗੀਲੇ ਧੂਰ ਗੋਬਿੰਦ ਚਰਨਨ ਕੀ।
ਔਰ ਕਹਿਣ ਲੱਗੇ ਮੇਰੇ ਮੱਥੇ 'ਤੇ ਗੋਬਿੰਦ ਦੇ ਚਰਨਾਂ ਦੀ ਮਸਤਕ ਧੂੜੀ ਲੱਗ ਗਈ, ਮੇਰੇ ਜਿਹੜਾ ਅੰਦਰ ਆਤਮਾ ਹੈ ਉਹਨੂੰ ਪ੍ਰਭੂ ਦੇ ਨਿਰਲੇਪਤਾ ਦੀ, ਉਹਦੇ ਪਿਆਰ ਦੀ ਧੂੜੀ ਅੰਦਰ ਵਸ ਗਈ ਹੈ, ਉਹਦੇ ਨਾਮ ਦੀ ਧੂੜੀ ਜਿਹੜੀ ਲੱਗ ਗਈ ਹੈ।
ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ।
ਕਹਿਣ ਲੱਗੇ ਜੋ ਧੂੜੀ, ਜੋ ਪਰਮਾਤਮਾ ਉਹਨਾਂ ਸੁਰ ਦੇਵਤਿਆਂ ਤੋਂ, ਜਨਾ ਮਨੁੱਖਾਂ ਤੋਂ, ਮੁਨ ਜਨਾਂ ਤੋਂ ਵੀ ਦੂਰ ਹੈ, ਉਹ ਵਿਆਪਕ ਹੈ, ਉਹਨਾਂ ਤੋਂ ਵੀ ਦੂਰੀ ਹੈ, ਉਹ ਪ੍ਰਭੂ ਪਰਮਾਤਮਾ ਮੇਰੇ ਹਿਰਦੇ 'ਚ ਵਸ ਗਿਆ ਹੈ,
ਰਹਾਓ
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ।
ਔਰ ਭਗਤ ਜੀ ਕਹਿਣ ਲੱਗੇ ਉਹ ਦੀਨਾਂ ਅਤੇ ਦਇਆ ਕਰਨ ਵਾਲਾ ਹੈ। ਵੇਖੋ ਪਹਿਲਾਂ ਪਤਤ ਪਾਵਨ ਹੈ, ਹੁਣ ਉਹ ਦੀਨਾਂ ਅਤੇ ਦਇਆ ਵੀ ਕਰਦਾ ਹੈ, ਉਹ ਭਗਤ ਵਛਲ ਵੀ ਹੈ। ਜਿਹਨੂੰ ਕੋਈ ਜਿਹੜਾ ਦੀਨ ਹੁੰਦਾ ਹੈ, ਇੱਛਾ ਭੈ ਸੰਯੁਕਤ ਹੋਵੇ, ਉਹਨਾਂ 'ਤੇ ਦਇਆ ਹੋ ਜਾਂਦੀ ਉਸ ਮਾਲਕ ਦੀ। ਜਿਹੜਾ ਇਹ ਧਾਰ ਕੇ ਆ ਜਾਏ ਪਿਛਲੇ ਔਗਣ ਬਖਸ਼ ਲਏ ਭਰਮ ਆ ਕੇ ਮਾਰਕ ਪਾਵੇ ਵੀ ਮਾਲਕ ਮੈਂ ਗੁਨਾਹ ਤਾਂ ਬੜੇ ਕੀਤੇ ਹਨ ਪਰ ਤੁਸੀਂ ਬਖਸ਼ ਲਓ, ਉਹ ਦੀਨਾਂ 'ਤੇ ਦਇਆ ਕਰਨ ਵਾ ਮੇਰਾ ਮਾਇਆ ਦਾ ਪਤੀ ਪਰਮਾਤਮਾ ਹੈ, ਔਰ ਉਹ ਗਰਭ ਪ੍ਰਹਾਰੀ ਉਹ ਕਿਸੇ ਦਾ ਹਉਮੈ ਵੀ ਮਾਰ ਦਿੰਦਾ, ਗਰਭ ਕਿਸੇ ਦਾ ਵੱਡੇ ਤੋਂ ਵੱਡੇ ਦਾ ਮਾਣ ਵੀ ਲਾਹ ਦਿੰਦਾ ਹੈ। ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ, ਤੂੰ ਮਾਣ ਹੋ ਗਿਆ। ਕਈ ਵਾਰ ਇਨਸਾਨ ਨੂੰ ਮਾਇਆ ਦਾ ਮਾਣ ਹੈ, ਪ੍ਰਭਤਾ ਦਾ ਮਾਣ ਹੈ, ਇਹ ਵੀ ਬੜੇ ਬੜੇ ਕਈਆਂ ਨੂੰ ਨਸ਼ਾ ਹੋ ਜਾਂਦਾ ਹੈ। ਸੋ ਮਾਇਆ ਬਹੁਤਾ ਧਨ ਆ ਜਾਏ, ਕਿਸੇ ਪ੍ਰਭਤਾ 'ਚ ਬਹਿ ਜਾਏ, ਫਿਰ ਉਹਦਾ ਤੌਰ ਬਦਲ ਜਾਂਦਾ ਹੈ। ਔਰ ਉਹ ਮਾਲਕ ਐਸਾ ਹੈ ਕਿ ਉਸ ਗਰਭ ਨੂੰ ਨਾਸ ਕਰ ਦਿੰਦਾ ਹੈ, ਉਹਦਾ ਸੁਭਾਅ ਹੈ। ਜਿਹੜੀ ਬਿਮਾਰੀ ਹੈ ਉਹ ਮੀਟਦਾ ਹੈ ਪਰਮਾਤਮਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਬੜੇ ਹੰਕਾਰੀਆਂ ਕੋਲ ਵੀ ਗਏ, ਬਲੀ ਕੰਧਾਰੀ ਕੋਲ ਵੀ ਗਏ, ਔਰ ਭਾਈ ਮਰਦਾਨਾ ਜੀ ਕਈ ਵਾਰ ਪਾਣੀ ਲੈਣ ਗਏ, ਉਹਨੇ ਦਿੱਤਾ ਨਹੀਂ ਕਿ ਮੇਰਾ ਸਰੋਵਰ ਹੈ, ਮੈਂ ਪਾਣੀ ਕੋ ਦੇਵਾਂ। ਔਰ ਮਾਲਕ ਕਹਿਣ ਲੱਗੇ ਮਰਦਾਨਿਆਂ ਐਰਕਾਂ ਜਾ, ਆ ਇੱਕ ਸੜੀ ਲੈ ਜਾ, ਲੀਹ ਖਿੱਚੀ ਆਈ ਅਤੇ ਪਾਣੀ ਆਪੇ, ਉਹ ਪਾਣੀ ਖਾਲੀ ਹੋ ਗਿਆ। ਉਹਨੇ ਪੱਥਰ ਸੁੱਟਿਆ, ਪੰਜਾ ਸਾਹਿਬ ਅੱਜ ਵੀ ਮੌਜੂਦ ਹੈ, ਉਹ ਪੰਜਾ ਉੱਥੇ ਰੁਕ ਗਿਆ, ਨਰਮ ਹੋ ਗਿਆ, ਔਰ ਉਸ ਇਨਸਾਨ ਨੂੰ ਚਰਨਾਂ 'ਤੇ ਢਹਿਣਾ ਪੈ ਗਿਆ ਨਿਮਰਤਾ ਅੱਗੇ। ਔਰ ਬੜੇ ਬੜੇ ਟਿੱਲੇ 'ਤੇ ਚੜ੍ਹੇ ਸਿੱਧ ਜਿਹੜੇ ਸਨ ਉਹ ਗੁਰੂ ਦੇ ਵਿਰੋਧ 'ਚ ਬੋਲਦੇ ਸਨ ਵੀ ਸਾਡੀ ਪ੍ਰਭਤਾ ਘੱਟ ਰਹੀ ਹੈ, ਔਰ ਗੁਰੂ ਨਾਨਕ ਪਾਤਸ਼ਾਹ ਦਾ ਦੁਨੀਆਂ 'ਚ ਜੈ ਜੈਕਾਰ ਹੋ ਰਿਹਾ। ਜਦੋਂ ਬਹੁਤੇ ਹੀ ਉਹ ਤੰਗ ਹੋ ਕੇ ਆਉਂਦੇ ਵਾਰ ਵਾਰ, ਤਾਂ ਸਿੱਖ ਕਈ ਵਾਰ ਗੁੱਸੇ 'ਚ ਵੀ ਆ ਜਾਂਦਾ। ਭਾਈ ਮਰਦਾਨਾ ਕਹਿੰਦੇ ਮਹਾਰਾਜ ਇੱਕ ਦੋ ਪਹਾੜਾਂ ਤੋਂ ਰੇੜੀਏ ਆਪੇ ਹਟ ਜਾਣਗੇ, ਇਹ ਕੀ ਕਰਦੇ, ਤੰਗ ਕਿਉਂ ਕਰਦੇ ਸਾਨੂੰ? ਕਹਿੰਦੇ ਮਰਦਾਨਿਆਂ ਇੱਥੇ ਰੇੜਨ ਦਾ ਸਮਾਂ ਨਹੀਂ ਹੈ, ਇਹਨਾਂ ਨੂੰ ਵਿਚਾਰਨਾ ਸਮਝਾਉਣਾ ਪੈਣਾ ਹੈ। ਉਹ ਕਹਿਣ ਲੱਗੇ ਜਦੋਂ ਮੈਂਟਲ ਹਸਪਤਾਲ 'ਚ ਡਾਕਟਰ ਕੋਲ ਮਰੀਜ਼ ਜਾਂਦਾ ਹੈ ਨਾ, ਕੋਈ ਮੈਂਟਲੀ ਅਪਸੈਟ ਹੋ ਜੇ, ਤਾਂ ਉਹ ਡਾਕਟਰ ਗੁੱਸਾ ਨਹੀਂ ਕਰਦਾ, ਉਹ ਬੜਾ ਕੁਝ ਡਾਕਟਰ ਨੂੰ ਬੋਲਦੇ ਆ ਮਰੀਜ਼ ਜਿਹੜੇ ਐਸੇ ਹਨ। ਉਹ ਕਹਿਣ ਲੱਗੇ ਡਾਕਟਰ ਨੂੰ ਪਤਾ ਕਿ ਮਰੀਜ਼ ਹੈ, ਉਹ ਦਵਾਈ ਦੇ ਕੇ ਇਲਾਜ ਕਰਦਾ ਹੈ। ਕਹਿੰਦੇ ਮਰਦਾਨਿਆਂ ਇਹ ਹੰਕਾਰ ਦੇ ਟਿੱਲੇ 'ਤੇ ਵੀ ਚੜ੍ਹੇ ਹੈ, ਇਹਨਾਂ ਦਾ ਇਲਾਜ ਕਰਨਾ ਪੈਣਾ ਹੈ। ਔਰ ਗੁਰੂ ਨੇ ਬਾਣੀ ਰਾਹੀਂ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸਾਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸਖਲ। ਫਿਰ ਉਹਨਾਂ ਨੂੰ ਕਹਿਣਾ ਪੈ ਗਿਆ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਇਲਾਜ ਹੈ ਮਾਲਕ ਦਾ। ਅਤੇ ਜਿਹੜੇ ਜ਼ਿਆਦਾ ਹੰਕਾਰ 'ਚ ਆ ਜਾਣ, ਦਸਵੇਂ ਪਾਤਸ਼ਾਹ ਨੇ ਫਿਰ ਸ਼੍ਰੀ ਸਾਹਿਬ ਨੇ ਵੀ ਸਮਝਾਇਆ, ਜਿਹੜੇ ਵਿਚਾਰ ਨੂੰ ਨਹੀਂ ਮੰਨਿਆ ਔਰੰਗਜ਼ੇਬ ਵਰਗੇ, 10 ਲੱਖ ਚੜ੍ਹ ਕੇ ਆ ਗਏ, ਕਈ ਜੰਗ ਕਰਨੇ ਪਏ, 6ਵੇਂ ਪਾਤਸ਼ਾਹ ਜੀ 4 ਜੰਗ ਕਰਨੇ ਪਏ, ਤਲਵਾਰ ਨਾਲ ਵੀ ਸਮਝਾਇਆ। ਔਰ ਸ਼ਾਹਜਹਾਨ ਦਿੱਲੀ ਖਲੋਤਾ ਕਹਿੰਦਾ ਵੀ ਅੱਜ ਤੋਂ ਬਾਅਦ ਇਸ ਦਰ ਨੂੰ ਮੈਂ ਨਹੀਂ ਮੱਥਾ ਲਾਵਾਂਗਾ, ਉਹ ਪਿਆਰ ਨਾਲ ਨਹੀਂ ਸਮਝਿਆ, ਤਲਵਾਰ ਨਾਲ ਸਮਝਾਉਣਾ ਪਿਆ। ਤੋ ਗੁਰਸਿੱਖੀ ਦਾ ਰਸਤਾ, ਗੁਰੂ ਦਾ ਰਸਤਾ ਦੋਵਾਂ ਪੱਖਾਂ ਦਾ ਹੀ ਹੈ। ਜਿਹੜਾ ਵਿਚਾਰਨਾ ਨਾ ਜਾਣੇ, ਸਮਝੇ ਵੀ ਸ਼ਾਇਦ ਇਹ ਪੰਥ, ਇਹਨੂੰ ਜੋ ਮਰਜ਼ੀ ਕਰ ਲਓ ਹੋ ਜਾਂਦਾ, ਜਾਂ ਗੁਰੂ ਦੀ ਜਿਵੇਂ ਨਿੰਦਿਆ ਕਰ ਲਓ, ਪਰ ਜੇ ਇਹ ਦੂਜੇ ਰੁੱਖ ਆ ਜਾਏ ਫਿਰ ਕਈ ਤੜਫਦੇ ਵੀ ਬੜੇ ਆ ਵੀ ਪੰਥ ਨੇ ਹੁਣ ਸ਼ਸਤਰ ਚੁੱਕ ਲਏ ਹਨ ਔਰ ਮਾਲਕ ਨੂੰ ਹਥਿਆਰ ਚੁੱਕਣੇ ਪਏ। ਇਸ ਕਰਕੇ ਉਹ ਦੀਨਾਂ 'ਤੇ ਦਇਆ ਕਰਨ ਵਾਲਾ ਹੈ ਅਤੇ ਗਰਭ ਦਾ ਵੀ ਨਾਸ਼ ਕਰ ਦਿੰਦਾ ਹੈ।
ਚਰਨ ਸ਼ਰਨ ਨਾਮਾ ਬਲ ਤਿਹਾਰੀ।
ਔਰ ਭਗਤ ਜੀ ਕਹਿਣ ਲੱਗੇ, ਭਗਤ ਨਾਮ ਜੀ ਕਹਿਣ ਲੱਗੇ ਚਰਨ ਸ਼ਰਨ ਨਾਮਾ। ਉਹ ਕਹਿੰਦੇ ਪਰਮਾਤਮਾ ਮੈਂ ਤਾਂ ਤੇਰੀ ਚਰਨਾਂ ਦੀ ਆਸਰੇ 'ਚ ਹਾਂ, ਚਰਨਾਂ ਦੀ ਸ਼ਰਨ ਆ ਗਿਆ, ਮੈਨੂੰ ਹੋਰ ਕੋਈ ਆਸਰਾ ਨਹੀਂ ਹੈ। ਉਹਨੂੰ ਹੋਰ ਆਸਰੇ ਦੀ ਵੀ ਕੀ ਲੋੜ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਆਸਰਾ ਹੈ, ਉਹਨੂੰ ਦੁਨੀਆ ਦੇ ਆਸਰੇ ਦੀ ਕੀ ਲੋੜ ਹੈ? ਸਾਰਿਆਂ ਨੂੰ ਝੁਕਣਾ ਪੈ ਗਿਆ ਨਾ, ਹੁਣ ਸਮੇਂ ਦਾ ਹਾਕਮ ਵੀ ਝੁੱਕ ਗਿਆ। ਗਊ ਮਾਰ ਕੇ ਸੁੱਟਤੀ ਭਗਤ ਜੀ ਦੇ ਅੱਗੇ, ਉਸ ਸਮੇਂ ਦੇ ਰਾਜੇ ਸਲੀਮ ਸ਼ਾਹ ਨੇ। ਉਹ ਕਹਿੰਦੇ ਕਿ ਆਹ ਸਾਹਮਣੇ ਉਹ ਤੇਰਾ ਅਸੀਂ ਕਤਲ ਕਰ ਦਿਆਂਗੇ, ਆ ਜਾਂ ਗਊ ਜਿੰਦਾ ਕਰ ਦਿਓ ਜਾਂ ਕਰਾਮਾਤ ਦਿਖਾਓ। ਕਹਿਣ ਲੱਗੇ ਰਾਜਾ ਵੀ ਗਊ ਤਾਂ ਮਰਿਆ ਹੋਇਆ ਪਰਮਾਤਮਾ ਠੀਕ ਕਰ ਸਕਦਾ ਜਾਂ ਜਵਾ ਸਕਦਾ, ਉਹਦੇ ਹੱਥ 'ਚ ਹੈ, ਇਹ ਮੈਂ ਕੁਛ ਨਹੀਂ ਕਰ ਸਕਦਾ। ਔਰ ਕਹਿਣ ਲੱਗੇ ਫਿਰ ਮਰਨ ਲਈ ਤਿਆਰ ਹੋ ਜਾਓ। ਔਰ ਫਿਰ ਹੁਣ ਇੱਕ ਬੰਨੇ ਸਾਰਾ ਹੀ ਰਾਜ ਹੈ, ਇੱਕ ਬੰਨੇ ਭਗਤ ਨਾਮਦੇਵ ਜੀ। ਫਿਰ ਪ੍ਰਭੂ ਨੇ ਬਖਸ਼ਿਸ਼ ਕੀਤੀ, ਗਊ ਉੱਠ ਕੇ ਬੈਠ ਗਈ। ਗਊ ਦੁਹਾਈ ਬਛਰਾ ਮੇਲ, ਇਹ ਉਹਨਾਂ ਦਾ ਸ਼ਬਦ ਹੈ। ਔਰ ਰਾਜੇ ਨੂੰ ਔਰ ਸਾਰੇ ਬਖਸ਼ੇ ਹਿੰਦੂ ਮੈਂ ਤੇਰੀ ਗਾਏ, ਕਹਿੰਦੇ ਬਖਸ਼ ਲਾ ਮੈਨੂੰ। ਪੀੜ ਉੱਠੀ, ਚੂਲ ਉੱਠਿਆ ਪੇੜ 'ਚ, ਚਰਨਾਂ 'ਤੇ ਝੁਕਣਾ ਪੈ ਗਿਆ। ਭਗਤ ਕਬੀਰ ਜੀ ਦੇ ਅੱਗੇ ਸਾਰਿਆਂ ਨੂੰ ਝੁਕਣਾ ਪੈ ਗਿਆ। ਭਗਤ ਨਾਮਦੇਵ ਜੀ ਨੂੰ ਦੇ ਅੱਗੇ ਸਾਰੇ ਹੰਕਾਰੀਆਂ ਨੂੰ ਝੁਕਾ ਦਿੱਤਾ ਹੈ। ਫੇਰ ਦੀਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰ ਲਾ, ਅੱਜ ਵੀ ਉਹ ਦੇਹਰਾ ਫਿਰਿਆ ਹੋਇਆ, ਦੇਖ ਲਓ ਜਾ ਕੇ। ਔਰ ਸਾਰੇ ਅਹੰਕਾਰੀਆਂ ਨੇ ਨਿਕਾਂ ਪਿੱਠ ਦੇ ਨਾਮ ਦਿਓ ਲਿਆ ਮੁੱਖ ਲਾਏ। ਇਸ ਕਰਕੇ ਉਹ ਕਹਿਣ ਲੱਗੇ ਮੈਂ ਤਾਂ ਉਹਦੀ ਸ਼ਰਨ ਹਾਂ, ਉਸ ਪ੍ਰਭੂ ਦੀ। ਸੋ ਬਲ ਤਿਹਾਰੀ, ਹੇ ਪਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਹੈ, ਬਲਹਾਰ ਜਾਂਦਾ ਹਾਂ।
ਧਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਥੋਂ ਤੱਕ ਭਗਤ ਨਾਮਦੇਵ ਜੀ ਦੇ ਪੰਜ ਸ਼ਬਦ ਹੈ ਧਨਾਸਰੀ ਰਾਗ ਵਿੱਚ ਪੂਰੇ ਹੋ ਚੁੱਕੇ ਹਨ। ਔਰ ਭਗਤ ਰਵਿਦਾਸ ਜੀ ਨੇ ਅੱਗੇ ਇੱਕ ਸ਼ਬਦ ਉਹਨਾਂ ਦੀ ਬਾਣੀ ਸ਼ੁਰੂ ਹੋਈ ਹੈ। ਔਰ ਗਰੀਬ ਨੂੰ ਅੱਜ ਕਿੱਡੇ ਆਦਰ ਨਾਂ ਲੈਂਦੇ ਹੈ, ਧਨਾਸਰੀ ਭਗਤ ਰਵਿਦਾਸ ਜੀ ਕੀ, ਕਿੱਦਾਂ ਮਾਣ ਦਿੰਦੇ ਮਾਲਕ। ਤੋ ਕਈ ਭੁਲੇਖੇ 'ਚੋਂ ਕਹਿੰਦੇ ਜੀ ਨਹੀਂ, ਭਗਤ ਨਹੀਂ ਕਹਿਣਾ, ਉਹ ਗੁਰੂ ਹਨ। ਮੈਂ ਹੈਰਾਨ ਨਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਇੱਦਾਂ ਮਾਣ ਦਿੱਤਾ ਭਗਤ ਰਵਿਦਾਸ ਜੀ ਕੀ, ਉਹਨਾਂ ਕਿਤੇ ਆਪਣੇ ਬਾਣੀ ਨਾਲ ਨਹੀਂ ਲਿਖਿਆ ਗੁਰੂ ਨਾਨਕ ਜੀ ਕੀ, ਆਪਣਾ ਨਾਂ ਨਹੀਂ ਲਿਆ ਵੀ ਇਹ ਗੁਰੂ ਰਾਮਦਾਸ ਜੀ ਕੀ। ਔਰ ਉੱਥੇ ਜੇ ਨਾਂ ਲਿਆ ਤਾਂ ਭਗਤਾਂ ਨੂੰ ਮਾਣ ਦਿੱਤਾ, ਉੱਚੀਆਂ ਕੀਤਾ ਹੈ। ਔਰ ਇਹਦੇ ਨਾਲ ਕੋਈ ਉਹਨਾਂ ਦਾ ਮਰਤਬਾ ਥਾਂ ਤਾਂ ਨਹੀਂ ਹੋਣਾ, ਉਹ ਭਗਤ ਭਗਤ ਹੀ ਰਹਿਣਗੇ। ਔਰ ਭਗਤ ਜੀ, ਸੋ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਣੀ ਭਗਤ ਰਵਿਦਾਸ ਜੀ ਕੀ ਹੈ। ਔਰ ਮੰਗਲ ਉਹਨਾਂ ਆਪਣਾ ਰੱਖਿਆ, ਇੱਕ ਅਦੁੱਤੀ ਪਰਮਾਤਮਾ ਹੈ, ਸਰਬ ਦਾ ਪ੍ਰਕਾਸ਼ਕ ਹੈ, ਔਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਔਰ ਕਹਿਣ ਲੱਗੇ ਜਦੋਂ ਉਹ ਪਰਮਾਤਮਾ ਫਿਰ ਸਾਹਮਣੇ ਸਨਮੁਖ ਹੋ ਗਿਆ ਨਾ, ਪ੍ਰਭੂ ਵੇਖੋ। ਅਤੇ ਕਈ ਵਾਰ ਪਿਤਾ ਪੁੱਤਰ ਨੂੰ ਮਿਲਦਾ ਤਾਂ ਓਹਲੇ ਹੋ ਜਾਂਦਾ, ਬੱਚਾ ਰੋਂਦਾ ਹੈ ਤਾਂ ਫਿਰ ਅੱਗੇ ਆ ਜਾਂਦਾ। ਇਸ ਤਰ੍ਹਾਂ ਦਾ ਪਿਆਰ ਕਰਦੇ ਸੀ ਭਗਤਾਂ ਨਾਲ ਪਰਮਾਤਮਾ। ਉਹ ਕਹਿੰਦੇ ਹੇ ਪਰਮਾਤਮਾ, ਸਾਡੇ ਵਰਗਾ ਦੀਨ ਹੀ ਕੋਈ ਨਹੀਂ ਹੈ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤ, ਹਮ ਮੂਰਖ ਤੁਮ ਚਤੁਰਸਿਆ ਨੇ ਤੂੰ ਸਰਬ ਕਲਾਂ ਕਾ ਗਿਆਤਾ। ਔਰ ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ, ਅਤੇ ਹੁਣ ਤੁਸੀਂ ਕੀ ਮੇਰਾ ਮਹਾਰਾਜ ਪਤਿਆਰ ਲੈ ਰਹੇ ਜੇ, ਪਤਿਆਵਾ ਲੈ ਰਹੇ ਜੇ, ਕੀ ਪਰਖ ਕਰਨ ਲਏ ਜੇ? ਮੈਂ ਤਾਂ ਹੈ ਹੀ ਗਰੀਬ ਜਿਹਾ, ਅਤੇ ਮੇਰੀ ਕੀ ਹੋਰ ਪਰਖ ਕਰੋਗੇ? ਮੈਂ ਤਾਂ ਟਿਕ ਨਹੀਂ ਸਕਾਂਗਾ। ਜੇ ਤੁਸੀਂ ਪਰਖ 'ਤੇ ਆ ਗਏ ਤਾਂ ਅਸੀਂ ਆਪਣੀ ਥਾਂ 'ਤੇ ਟਿਕਾਂਗੇ ਨਹੀਂ। ਔਰ ਹੋਰ ਕੀ ਤੁਸੀਂ ਭਤੀਜਣਾ ਮਾਲਕ, ਮੈਂ ਤਾਂ ਤੇਰਾ ਹੋ ਗਿਆ ਹਾਂ।
ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ।
ਕਿਉਂਕਿ ਮੇਰਾ ਤੇਰੇ ਬਚਨਾ ਤੇਰੇ ਬਾਣੀ 'ਤੇ ਮੇਰਾ ਮਨ ਮੰਨ ਗਿਆ ਹੈ, ਮੇਰਾ ਹੋਰ ਕਿਤੇ ਹੁਣ ਮਨ ਨਹੀਂ। ਤੁਸੀਂ ਕੋਈ ਮੈਨੂੰ ਪਤਿਆਓਗੇ ਪਰਖੋਗੇ ਵੀ ਸ਼ਾਇਦ ਇਹ ਹੋਰ ਦਾ ਬਣ ਜਾਏਗਾ ਕਿ ਕੀ ਕਰਦਾ ਹੈ, ਵੇਹਨੇ ਆ ਮੇਰਾ ਹੈਗਾ ਕਿ ਨਹੀਂ। ਉਹ ਕਹਿਣ ਲੱਗੇ ਕੁਝ ਵੀ ਕਰ ਲਓ, ਮੇਰਾ ਤੇਰੇ ਬਚਨਾਂ 'ਤੇ ਮਨ ਮੰਨ ਗਿਆ ਹੈ, ਔਰ ਹੁਣ ਮੈਨੂੰ ਪੂਰਨ ਉਹ ਗਿਆਨ ਬਖਸ਼ੋ, ਪੂਰਨਤਾ ਹੀ ਨਾ ਦਰਸ਼ਨ ਦਾਰੇ ਬਖਸ਼ੋ, ਉਸ ਅਵਸਥਾ 'ਚ ਲੈ ਜਾਓ ਮਾਲਕ।
ਹਾਂ ਬਲ ਬਲ ਜਾਓ ਰਮਈਆ ਕਾਰ ਨੇ,
ਹੇ ਰਮੇ ਹੋਏ ਪਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮਨ ਬਾਣੀ ਸਰੀਰ ਕਰਕੇ ਕੁਰਬਾਨ ਹਾਂ ਮਾਲਕ।
ਕਾਰਨ ਕਵਨ ਅਬੋਲ,
ਪਰ ਮੈਨੂੰ ਇਹ ਦੱਸ ਪਰਮਾਤਮਾ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਹੈ? ਕਾਰਨ ਕਵਨ ਅਬੋਲ, ਬਹੁਤਾ ਪਿਆਰਾ ਮਿੱਤਰ ਬੁਲਾਈਏ ਨਾ ਬਹੁਤ ਹੀ ਵਾਰ, ਤੂੰ ਬੋਲਦਾ ਨਹੀਂ ਹੈ, ਉਹਦੇ ਨਾਲ ਨੇਤ ਆਉਂਦਾ ਹੀ। ਉਹ ਕਹਿੰਦੇ ਤੂੰ ਕਿਉਂ ਨਹੀਂ ਬੋਲਦਾ ਵੀ ਮੇਰੇ ਨਾਲ, ਮੈਂ ਤਾਂ ਤੇਰੇ ਤੋਂ ਸਾਰਾ ਕੁਝ ਵਾਰ ਦਿੱਤਾ ਹੈ। ਉਹਦੇ ਪਿਆਰ 'ਚ ਹੁੰਦੀ ਕਈ ਵਾਰ ਖੇਡ, ਉਹ ਵੇਖਦਾ ਹੁੰਦਾ ਕਿ ਮੇਰਾ ਪਿਆਰਾ ਇਹ ਮੇਰੇ ਨਾਲ ਪਿਆਰ ਕਰਦਾ ਵੀ ਕਿ ਨਹੀਂ ਹੈ। ਉਹ ਕਹਿਣ ਲੱਗੇ ਤੁਸੀਂ ਅਬੋਲ ਕਿਉਂ ਹੋ ਮਾਲਕ, ਆਓ ਮੇਰੇ ਸਾਹਮਣੇ ਮੇਰੇ ਨਾਲ ਗੱਲ ਕਰੋ।
ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ।
ਔਰ ਭਗਤ ਜੀ ਵਿਸਰਾਮ ਦੇ ਕੇ ਕਹਿੰਦੇ ਹੇ ਪਰਮਾਤਮਾ, ਬੜੇ ਜਨਮਾਂ ਤੋਂ ਤੇਰੇ ਤੋਂ ਵਿਛੜ ਗਏ ਸੀ, ਹੁਣ ਇਹ ਜਨਮ ਤੇਰੇ ਲਾਖੇ ਲਾ ਦਿੱਤਾ ਹੈ, ਅਤੇ ਹੁਣ ਨਾ ਵਿਛੋੜਿਓ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਹ ਮਈ। ਉਹ ਕਹਿੰਦੇ ਬੜੇ ਜਨਮ ਲੰਘ ਗਏ ਹਨ, ਜਿਹਦਾ ਪਾਪ ਕਿਤੇ ਮਿਲੇ ਸੀ ਨਾ, ਫਿਰ ਹੀ ਵਿਛੜ ਗਏ ਨਾ, ਤਾਂ ਹੀ ਇੱਥੇ ਕਿਹਾ ਨਾ ਕਹੋ ਕਬੀਰ ਰਾਮ ਕੇ ਅੰਸ਼, ਅਸਲ 'ਚ ਤਾਂ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਅਸਲ ਤਾਂ ਉਹਦੇ ਤੋਂ ਹੀ ਇਹ ਜੀਵ ਭਾਰ ਕਰਕੇ ਵਿਛੜ ਗਿਆ ਹੈ। ਉਹ ਕਹਿੰਦੇ ਬੜੇ ਜਨਮ ਲੰਘ ਗਏ ਸੀ, ਹੁਣ ਇਹ ਜਨਮ ਤੇਰੇ ਲੇਖੇ ਲਾ ਦਿੱਤਾ ਹੈ, ਇਹੋ ਜਨਮ ਤੁਮਾਰੇ ਲੇਖੇ, ਇਹ ਤੇਰੇ ਲੇਖੇ 'ਚ ਹੈ ਇਹ ਜਨਮ, ਹੁਣ ਅਸੀਂ ਇਸ ਤੋਂ ਬਾਹਰਾਂ ਨਹੀਂ ਜਾਏਗਾ।
ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ,
ਹੁਣ ਤਾਂ ਤੇਰੀ ਆਸ 'ਤੇ ਬੈਠੇ ਹਾਂ ਪਰਮਾਤਮਾ। ਕਹਿ ਰਵਿਦਾਸ ਆਸ ਲੱਗ ਜੀਵੋ, ਇਸ ਆਸ 'ਚ ਜੀ ਰਹੇ ਹਾਂ ਕਿਉਂਕਿ ਚਿਰ ਭਇਓ ਦਰਸ਼ਨ ਦੇਖੇ, ਚਿਰ ਹੋ ਗਿਆ ਸੀ ਤੇਰੇ ਦਰਸ਼ਨ ਦਾਰੇ ਕੀਤਿਆਂ ਨੂੰ, ਹੁਣ ਤੁਸੀਂ ਮੇਰੇ ਸਾਹਮਣੇ ਆ ਗਏ ਜੇ, ਹੁਣ ਤਾਂ ਮੈਂ ਵਿਛੜਾਂਗਾ ਨਹੀਂ, ਹੁਣ ਤੁਸੀਂ ਕੋਈ ਕਾਰਜ ਨਹੀਂ ਕਰ ਸਕਦੇ, ਹੁਣ ਕਿਸੇ ਦੂਰ ਨਹੀਂ ਤੁਸੀਂ ਜਾ ਸਕਦੇ ਮਾਲਕ। ਜੋ ਹਮ ਬਾਂਧੇ ਮੋਹ ਪਾਸ ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ ਤੁਮ ਹਮ ਛੂਟੇ ਤੁਮ ਆਰਾਂਧੇ। ਉਹ ਕਹਿੰਦੇ ਤੁਸੀਂ ਜੇ ਸਾਨੂੰ ਮੋਹ ਦੀ ਫਾਈ ਪਾਤੀ, ਜਾਂ ਹੁੰਦਾ ਕਿ ਪਰਮਾਤਮਾ ਜੋ ਮਰਜ਼ੀ ਕਰ ਸਕਦਾ, ਉਹ ਕਹਿੰਦੇ ਜੇ ਮੈਂ ਤੈਨੂੰ ਫਾਈ ਨਾ ਬੰਨਦੇ ਹਾਂ, ਕਹਿੰਦੇ ਤਾਂ ਅਸੀਂ ਤਾਂ ਫਾਈ ਤੋਂ ਟੁੱਟ ਜਾਵਾਂਗੇ ਮਾਲਕ ਤੇਰਾ ਨਾਮ ਜਪ ਕੇ, ਪਰ ਜੇ ਅਸੀਂ ਡੋਰੀ ਪਾ ਲਈ ਤੇਰੇ ਕੋਲ ਛੁੱਟਣਾ ਮੁਸ਼ਕਿਲ ਹੋ ਜਾਣਾ, ਪਿਆਰ ਦੀ ਡੋਰੀ 'ਚ ਬੰਨ ਗਏ ਜਦੋਂ। ਇਸ ਕਰਕੇ ਕਹਿਣ ਲੱਗੇ ਚਿਰ ਭਇਓ ਦਰਸ਼ਨ ਦੇਖੇ, ਚਿਰ ਹੋ ਗਿਆ ਹੈ, ਸੋ ਉਡੀਨੀ ਉਡੀਨੀ ਕੰਮ ਕਰ ਆਵੇ ਰਹੀ। ਤੋ ਸਾਡੀ ਜ਼ਿੰਦਗੀ 'ਚ ਵੀ ਮਨੁੱਖ ਪਤਾ ਨਹੀਂ ਕਿੱਥੋਂ ਕੁ ਆਇਆ ਹੈ, ਕਈ ਜਨਮਾਂ ਤੋਂ ਬਾਅਦ ਕਿੱਥੋਂ ਵਿਛੜ ਕੇ ਆਇਆ, ਅਤੇ ਇਹ ਜੀਵਨ ਮਿਲਿਆ ਹੈ, ਗੁਰਸਿੱਖੀ ਦਾ ਸਾਨੂੰ ਮਿਲਿਆ, ਗੁਰਸਿੱਖ ਦੇ ਘਰ ਦਾ ਮਿਲਿਆ, ਔਰ ਸਾਨੂੰ ਐਡੇ ਵੱਡੇ ਖਜ਼ਾਨੇ 'ਚ ਮਾਲਕ ਨੇ ਲਾ ਦਿੱਤਾ, ਅਤੇ ਉਹਦਾ ਸਿੱਖ ਫਿਰ ਖਾਲੀ ਰਹਿ ਜਾਏ ਤਾਂ ਫਿਰ ਤਾਂ ਗੁਰੂ ਦੀ ਕੋਈ ਭੁੱਲ ਨਹੀਂ ਨਾ ਹੈ, ਫਿਰ ਖਜ਼ਾਨੇ 'ਚ ਉਹ ਹਿੱਸਾ ਨਾ ਲੈ ਸਕੇ। ਤੋ ਅਰਦਾਸ ਕਰੀਏ ਮਾਲਕ ਕਿਰਪਾ ਕਰੋ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸੋ ਤੇਰੇ ਦਰਸ਼ਨ ਦਾਰਿਆਂ ਨਾਲ ਅਸੀਂ ਜਿਉਂਦੇ ਹਾਂ, ਕਿਰਪਾ ਕਰੋ ਤੋ ਸਾਨੂੰ ਸਦਾ ਆਪਣੇ ਨਾਲ ਜੋੜ ਕੇ ਰੱਖਿਓ, ਭੁਲਾਇਓ ਨਾ। ਇਹ ਗੁਰੂ ਪਾਤਸ਼ਾਹ ਜੀ ਨੇ ਲੜੀਵਾਰ ਕਥਾ 'ਚੋਂ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਇਹ ਨਕ ਸਮਾਂ ਪ੍ਰਵਾਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਪਿਆਰ ਨਾਲ ਸਮਾਪਤੀ ਕਰੀਏ।
ਬਹੁਤ ਜਨਮ ਬਿਸ਼ੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ
चिर पयो दर्शन देखे। वाहे गुरु जी का खालसा, वाहे गुरु जी की फतेह।